ਧੰਨ ਵਾਹਿਗੁਰੂ ਸਾਹਿਬ ਜੀਓ ਦੋਇ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਡੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਹੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਹੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਕਬੀਰ ਬਨ ਕੀ ਦਾਦੀ ਲਾਕਰੀ ਠਾਡੀ ਕਰੈ ਪੁਕਾਰ ਮਤ ਬਸ ਪਰੋਂ ਲੁਹਾਰ ਕੇ ਜਾਰੈ ਦੂਜੀ ਬਾਰ ਕਬੀਰ ਏਕ ਮਰੰਤੇ ਦੋਏ ਮੂਵੇ ਦੋਏ ਮਰੰਤਹ ਚਾਰ ਚਾਰ ਮਰੰਤਹ ਛਹਿ ਮੂਵੇ ਚਾਰ ਪੁਰਖ ਦੋਏ ਨਾਰ ਕਬੀਰ ਏਕ ਮਰੰਤੇ ਦੋਏ ਮੂਵੇ ਦੋਏ ਮਰੰਤਹ ਚਾਰ ਚਾਰ ਮਰੰਤਹ ਛਹਿ ਮੂਵੇ ਚਾਰ ਪੁਰਖ ਦੋਏ ਨਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਵੈਸਾਖੀ ਦੇ ਦਿਹਾੜੇ ਨੂੰ ਸਮਰਪਿਤ ਖਾਲਸਾ ਜੀ ਦੇ ਸਿਰਜਣਾ ਦਿਵਸ ਦੀ ਪ੍ਰਸੰਨਤਾ ਖੁਸ਼ੀ ਵਿੱਚ ਨਗਰ ਕੀਰਤਨ ਤੋਂ ਪਹਿਲਾਂ ਵਿਸ਼ੇਸ਼ ਗੁਰਮਤ ਦੀਵਾਨਾਂ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਗੁਰੂ ਰਾਮਦਾਸ ਜੀ ਦੇ ਦਰ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਗੁਰਕੀਰਤ ਸਿੰਘ ਜੀ ਆਪ ਜੀ ਨੂੰ ਅੰਮ੍ਰਿਤ ਗੁਰਬਾਣੀ ਕੀਰਤਨ ਸਰਵਣ ਕਰਾ ਰਹੇ ਸਨ। ਕੱਲ ਆਪ ਸੰਗਤ ਦੇ ਸਮਕਸ਼ ਬੇਨਤੀ ਕੀਤੀ ਸੀ ਕਿ ਜ਼ਿਆਦਾ ਸਮਾਂ ਮੈਨੂੰ ਟਿਕਰ ਨੂੰ ਕਿਤੇ ਮਿਲਦਾ ਨਹੀਂ, ਪਰ ਜਦੋਂ ਇਸ ਇਲਾਕੇ ਵਿੱਚ ਮੈਂ ਮਹੀਨਾ ਜਾਂ ਦੋ ਮਹੀਨੇ ਆਉਂਦਾ ਹਾਂ ਤੇ ਮਨ ਦੀ ਇੱਛਾ ਹੁੰਦੀ ਹੈ ਕਿ ਸਤਿਗੁਰਾਂ ਦੇ ਲੜੀਵਾਰ ਬਚਨਾਂ ਦੀ ਵਿਚਾਰ ਸੰਗਤ ਨਾਲ ਕੀਤੀ ਜਾਏ। ਆਓ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਪਿਛਲੇ ਸਾਲ ਤੋਂ ਆਰੰਭ ਕੀਤੇ ਸਨ ਜਿਵੇਂ ਜਿਵੇਂ ਸਮਾਂ ਬਣੇਗਾ ਆਪਾਂ ਇਹਨਾਂ ਅੰਮ੍ਰਿਤ ਬਚਨਾਂ ਨੂੰ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪ ਮਨ ਦਾ ਟਿਕਾ ਬਖਸ਼ਣ, ਆਪ ਵਿੱਚ ਵਰਤ ਕੇ ਭੈ ਭਾਵਨੀ ਦੇ ਨਾਲ ਸਤਿਗੁਰੂ ਜੀ ਵਿਚਾਰ ਕਰਾ ਲੈਣ। ਸਾਧ ਸੰਗਤ ਆਪ ਬਖਸ਼ੋ ਅਸੀਸ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ। ਦੋ ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਪਹਿਲੇ ਸਲੋਕ ਦੇ ਅਖਰੀ ਅਰਥ ਤੇ ਸਮੇਂ ਅਨੁਸਾਰ ਆਪਾਂ ਵਿਚਾਰ ਕਰ ਲਾਂਗੇ, ਜਿਤਨਾ ਸਮਾਂ ਬਣੇਗਾ ਦੋ ਸਲੋਕਾਂ ਲਈ। ਬਚਨ ਹੈ ਕਬੀਰ ਬਨਕੀ ਦਾਦੀ ਲਾਕਰੀ ਠਾਡੀ ਕਰੈ ਪੁਕਾਰ। ਕਬੀਰ ਲਫਜ਼ ਅਸਲ ਵਿੱਚ ਫਾਰਸੀ ਦਾ ਹੈ। ਉਂਝ ਵੈਸੇ ਇਹਦੇ ਲਫਜ਼ੀ ਅਰਥ ਜਿਹੜੇ ਨੇ ਵੱਡਾ ਹੁੰਦਾ ਹੈ। ਸਤਿਗੁਰਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇਸ ਸ਼ਬਦ ਦੀ ਵਰਤੋਂ ਵਾਹਿਗੁਰੂ ਜੀ ਲਈ ਕਰਤਾਰ ਲਈ ਵਰਤੋਂ ਕੀਤੀ, ਜਿਸ ਅਸੀਂ ਪਾਠ ਕਰਨੇ ਹਾਂ। ਯੱਕ ਅਰਜ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ। ਕਬੀਰ ਦਾ ਅਰਥ ਵੱਡਾ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਇੱਥੇ ਕਬੀਰ ਦੇ ਲਫ਼ਜ਼ੀ ਅਰਥ ਨੇ ਭਗਤ ਕਬੀਰ ਸਾਹਿਬ ਜੀ। ਇੱਥੇ ਭਗਤ ਸਾਹਿਬ ਸਾਨੂੰ ਸਮੱਤ ਦੇ ਰਹੇ ਆ। ਇਸ ਸ਼ਬਦ ਵਿੱਚ ਭੈ ਵੀ ਹੈ ਤੇ ਇਸ ਭੈ ਤੋਂ ਬਿਨਾਂ ਜ਼ਿੰਦਗੀ ਸਫਲ ਵੀ ਨਹੀਂ। ਪਹਿਲਾ ਅਖਰੀ ਅਰਥ ਨੇ ਕਬੀਰ ਬਨਕੀ ਦਾਦੀ ਲਾਕਰੀ। ਬਨ ਦਾ ਅਰਥ ਹੈ ਜੰਗਲ। ਉਂਝ ਗੁਰਬਾਣੀ ਵਿੱਚ ਬਨ ਦਾ ਅਰਥ ਪਾਣੀ ਵੀ ਆਇਆ ਹੈ। ਵਿਖੇ ਬਨ ਫੀਕਾ ਤਿਆਗਰੀ ਸਖੀਏ, ਉਹਦਾ ਅਰਥ ਹੈ ਪਾਣੀ। ਇੱਥੇ ਬਨ ਦਾ ਅਰਥ ਜਿਹਨੂੰ ਵਣ ਕਹਿ ਲਈਏ, ਜੰਗਲ ਕਹਿ ਲਈਏ। ਬਨ ਕੀ ਦਾਦੀ, ਦਾਦੀ ਦਾ ਲਫ਼ਜ਼ੀ ਅਰਥ ਹੈ ਜੀ ਸੜੀ ਹੋਈ। ਲਾਕਰੀ ਦਾ ਅਰਥ ਆਪਾਂ ਸਮਝਦੇ ਹਾਂ, ਇਹਨੂੰ ਪੰਜਾਬੀ 'ਚ ਆਪਾਂ ਲੱਕੜੀ ਕਹਿ ਲਈਏ, ਲੱਕੜ ਕਹਿ ਲਈਏ। ਹਜ਼ੂਰ ਬਚਨ ਕਰ ਰਹੇ ਨੇ ਕਿ ਜੰਗਲ ਦੀ ਸੜੀ ਹੋਈ ਲੱਕੜ ਠਾਡੀ, ਠਾਡੀ ਦਾ ਅਰਥ ਖਲੋਤੀ ਹੋਈ। ਕਰੈ ਪੁਕਾਰ, ਜੰਗਲ ਦੀ ਸੜੀ ਹੋਈ ਲੱਕੜ ਜਿਹੜੀ ਹੈ ਉਹ ਪੁਕਾਰ ਕਰ ਰਹੀ ਹੈ। ਪਹਿਲਾਂ ਅਖਰੀ ਅਰਥ ਨੇ। ਅਤੇ ਇੱਕ ਮੈਂ ਆਪ ਨੂੰ ਬੇਨਤੀ ਕਰਾਂਗਾ, ਲਾਈਵ ਚੱਲ ਰਿਹਾ, ਜਿਹੜੇ ਆਹ ਦੋ ਸਲੋਕ ਨੇ, ਸੱਚ ਤੁਹਾਨੂੰ ਦੱਸਾਂ, ਜਿਹੜੇ ਬਹੁਤ ਆਪਣੇ ਆਪ ਨੂੰ ਟੀਕਾਕਾਰ ਧਨੰਤਰ ਕਹਾਉਂਦੇ ਸਨ ਨਾ ਜੀ, ਇੱਕ ਸਲੋਕ ਦੇ ਅਰਥ ਕਰਦਿਆਂ ਉਹਨਾਂ ਸਭ ਨੇ ਹੱਥ ਖੜੇ ਕਰ ਦਿੱਤੇ। ਕਹਿੰਦੇ ਜਿੰਨੀ ਜਿੰਨੀ ਸਮਝ ਪਈ, ਜਿਹੜਾ ਅਗਲਾ ਸਲੋਕ ਖਾਸ ਕਰਕੇ। ਇਸ ਦਾ ਅਰਥ ਹੈ ਕਿ ਜੰਗਲ ਦੇ ਵਿੱਚ ਖਲੋਤੀ ਹੋਈ ਸੜੀ ਲੱਕੜੀ, ਠਾਡੀ ਦਾ ਅਰਥ ਖੜੀ। ਕਿਉਂਕਿ ਜੇ ਇੱਥੇ ਜਦੋਂ ਇਹ ਸ਼ਬਦ ਉੱਤੇ ਬਿੰਦੀ ਲਾ ਕੇ ਠਾਂਡੀ ਹੋ ਜਾਏਗਾ, ਉਦੋਂ ਅਰਥ ਬਦਲ ਜਾਏਗਾ। ਇਹਦਾ ਅਰਥ ਹੋ ਜਾਏਗਾ ਠੰਡੀ। ਠਾਡੀ ਦਾ ਅਰਥ ਖਲੋਤੀ। ਜਿਵੇਂ ਆਪ ਜੀ ਪਾਠ ਕਰਦੇ ਹੋ, ਸਿਰ ਉੱਪਰ ਠਾਡਾ ਗੁਰਸੂਰਾ, ਠਾਡਾ ਦਾ ਅਰਥ ਖਲੋਤਾ ਹੋਇਆ। ਸਿਰਫ ਇੱਕ ਨਾਸਕੀ ਬਿੰਦੀ ਲੱਗਣ ਦੇ ਨਾਲ ਅਰਥ ਬਦਲ ਜਾਣਾ। ਟਲ ਤਾਤੀ ਠਾਂਡਾ ਹਰਨਾਉ, ਦਰ ਮਾਦੇ ਠਾਡੇ ਦਰਬਾਰ, ਠਾਂਡੇ ਨਹੀਂ ਠਾਡੇ, ਖਲੋ ਕੇ। ਇਹਦਾ ਅਰਥ ਹੋ ਗਿਆ ਕਿ ਜੰਗਲ ਦੇ ਵਿੱਚ ਸੜੀ ਹੋਈ ਜਿਹੜੀ ਲੱਕੜ ਖਲੋਤੀ ਹੈ। ਇਉਂ ਕਰ ਲਾਂ ਕਿ ਜੰਗਲ ਵਿੱਚ ਖਲੋਤੀ ਹੋਈ ਲੱਕੜ ਜਿਹੜੀ ਸੜੀ ਹੈ ਉਹ ਖਲੋ ਕੇ ਪੁਕਾਰ ਕਰ ਰਹੀ ਹੈ ਕਿ ਮਤ ਬਸ ਪਰੋਂ ਲੁਹਾਰ ਕੈ। ਇੱਥੇ ਸਤਿਗੁਰਾਂ ਨੇ ਲੱਲੇ ਦੇ ਥੱਲੇ ਔਂਕੜ ਲਾਈਏ ਖੋੜਾ ਨਹੀਂ ਲਾਇਆ। ਆਮ ਤੌਰ 'ਤੇ ਅਸੀਂ ਲੁਹਾਰ ਬੋਲਨੇ, ਪਰ ਜੋ ਸਤਿਗੁਰਾਂ ਨੇ ਲਿਖਿਆ ਆਪਾਂ ਉਹੀ ਬੋਲਣਾ। ਮਹਾਰਾਜ ਕਹਿ ਰਹੇ ਆ ਮਤ ਬਸ ਪਰੋਂ, ਮਤਾਂ ਵਸ ਵਿੱਚ ਪੈ ਜਾ, ਪਰੋਂ ਦਾ ਅਰਥ ਪਰਾਂ ਮੈਂ ਪੈ ਜਾਵਾਂ, ਲੁਹਾਰ ਕੇ ਲੋਹਾਰ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ ਲੋਹੇ ਦਾ ਕੰਮ ਕਰਨ ਵਾਲਾ। ਤੇ ਅਗਲਾ ਬਚਨ ਮਤ ਬਸ ਪਰੂ ਲੁਹਾਰ ਕੇ ਜਾਰੈ, ਜਾਰੈ ਦਾ ਅਰਥ ਸਾੜ ਦੇਵੇ, ਮਤਾਂ ਲੁਹਾਰ ਦੇ ਵਸ ਚ ਪੈ ਜਾ, ਜਾਰੈ ਦੂਜੀ ਬਾਰ, ਇੱਕ ਵਾਰੀ ਤਾਂ ਮੈਂ ਸੜ ਚੁੱਕੀ ਹਾਂ, ਹੇ ਰੱਬਾ ਮੈਨੂੰ ਬਚਾ ਲਈ, ਮਤਾਂ ਮੈਂ ਕਿਤੇ ਲੁਹਾਰ ਦੇ ਵਸ ਵਿੱਚ ਪੈ ਜਾ ਤੇ ਮੈਨੂੰ ਸੜੀ ਹੋਈ ਨੂੰ ਦੁਬਾਰਾ ਫਿਰ ਨਾ ਸਾੜਨ ਲੱਗ। ਅਖਰੀ ਅਰਥ ਇਹ ਨੇ ਜੀ। ਮੈਂ ਆਪ ਨੂੰ ਬੇਨਤੀ ਕਰਾਂ, ਭਾਵਕ ਅਰਥ ਵਿਦਵਾਨਾਂ ਨੇ ਆਪਣੀ ਆਪਣੀ ਸੁਰਤ ਅਨੁਸਾਰ ਕੀਤੇ ਆ। ਇਸ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ, ਭਾਵ ਅਰਥ ਹਰ ਕੋਈ ਆਪਣੇ ਅਖਰੀ ਅਰਥਾਂ ਹੋ ਗਏ। ਇਸ ਵਿੱਚ ਨਾ ਪਰਮਾਤਮਾ ਦਾ ਜ਼ਿਕਰ ਆਇਆ, ਕੋਈ ਨਾਮ ਦਾ ਜ਼ਿਕਰ ਆਇਆ, ਕਿਤੇ ਬੰਦਗੀ ਦਾ ਜ਼ਿਕਰ ਆਇਆ। ਸਿੱਧੇ ਸ਼ਬਦ ਵਰਤੇ ਆ ਕਿ ਜੰਗਲ ਦੀ ਸੜੀ ਕੋਈ ਲੱਕੜ ਖਲੋ ਕੇ ਇਹ ਪੁਕਾਰ ਕਰਦੀ ਹੈ ਕਿ ਮਤਾਂ ਮੈਂ ਲੁਹਾਰ ਦੇ ਵਸ ਨਾ ਪੈ ਜਾ, ਨਹੀਂ ਤੇ ਲੁਹਾਰ ਨੇ ਮੈਨੂੰ ਦੂਜੀ ਵਾਰ ਸਾੜਨਾ ਹੈ। ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ। ਸਾਡੇ ਪਹਿਲਾਂ ਅਜੇ ਵੀ ਭਾਰਤ ਵਿੱਚ ਕੋਈ ਥਾਵਾਂ ਤੇ ਹੈ ਜਿਹੜੇ ਲੁਹਾਰੇ ਦਾ ਕੰਮ ਕਰਦੇ ਨੇ ਜੀ, ਲੁਹਾਰ ਲੋਹੇ ਦਾ। ਉਹ ਕੋਲਾ ਪਹਿਲਾਂ ਆਪਣਾ ਤਿਆਰ ਕਰਦੇ ਸਨ। ਉਹ ਕੋਲਾ ਕਿਸ ਤਰ੍ਹਾਂ ਤਿਆਰ ਹੁੰਦਾ ਸੀ ਕਿ ਜ਼ਮੀਨ ਦੇ ਵਿੱਚ ਖੱਡਾ ਪੱਟ ਕੇ ਭੱਠੀ ਟਾਈਪ, ਉਹਦੇ ਵਿੱਚ ਲੱਕੜਾਂ ਸੜ ਦੇਣੀਆਂ ਤੇ ਲੱਕੜਾਂ ਨੂੰ ਅੱਗ ਲਾ ਦਿੰਦੇ ਸਨ। ਉੱਤੋਂ ਪੂਰਾ ਢੱਕਿਆ ਹੁੰਦਾ ਸੀ, ਜਿਵੇਂ ਭੱਠੀ ਦੀਆਂ ਇੱਟਾਂ ਹੁੰਦੀਆਂ ਸਨ ਜੀ, ਭੱਠੀ ਵੱਖਰੀ ਹੁੰਦੀ ਸੀ, ਭੱਠਾ ਵੱਖਰਾ ਸੀ। ਉੱਤੋਂ ਪੂਰਾ ਉਹ ਢੱਕੀਆਂ ਹੋਈਆਂ ਲੱਕੜਾਂ ਨੇ, ਸੁੱਕੀਆਂ ਲੱਕੜਾਂ ਦੇ ਟੁਕੜੇ ਉਹਦੇ ਚ ਰੱਖੇ ਨੇ ਤੇ ਅੱਗ ਲਾ ਦਿੱਤੀ ਤੇ ਧੂੰ ਨਿਕਲਦਾ ਰਹਿੰਦਾ ਸੀ। ਲੱਕੜ ਸੜ ਜਾਂਦੀ, ਕੋਲਾ ਬਣ ਜਾਂਦੀ ਸੀ, ਪਰ ਉਸ ਲੱਕੜ ਦੇ ਵਿੱਚ ਜਿਹੜੀ ਗੈਸ ਸੀ ਨਾ, ਉਹ ਨਹੀਂ ਸੀ ਖਤਮ ਹੁੰਦੀ, ਕਿ ਉਹ ਬਣਦਾ ਹੀ ਇਸ ਤਰ੍ਹਾਂ ਸੀ ਕੋਲਾ। ਉਹਨੇ ਲੱਕੜ ਨੂੰ ਦੱਬ ਕੇ ਅੱਗ ਨਾਲ ਸਾੜ ਦੇਣਾ ਤੇ ਉਸ ਸੜੇ ਹੋਏ ਕੋਲੇ ਵਿੱਚ ਗੈਸ ਸੀ, ਤੇ ਜਦੋਂ ਉਹ ਠੰਡਾ ਹੁੰਦਾ ਸੀ, ਲੁਹਾਰ ਉਸ ਕੋਲੇ ਨੂੰ ਕੱਢ ਕੇ ਦੂਜੀ ਵਾਰ ਭੱਠੀ 'ਚ ਪਾਉਂਦਾ ਹੁੰਦਾ ਸੀ। ਆ ਜਿਹੜਾ ਕਿਹਾ ਨਾ ਕਿ ਦੁਬਾਰਾ ਨਾ ਕਿਤੇ ਸੜ ਜਾਵਾਂ, ਜਰਾ ਨਾ ਦੂਜੀ ਵਾਰ। ਇੱਕ ਵਾਰੀ ਤਾਂ ਉਹਨੇ ਭੱਠੀ 'ਚ ਰੱਖ ਕੇ ਸਾੜ ਦਿੱਤਾ, ਦੂਜੀ ਵਾਰ ਉਸ ਠੰਡੇ ਕੋਲੇ ਨੂੰ ਉਹਨੇ ਦੁਬਾਰਾ ਆਪਣੀ ਅੱਗ ਵਾਲੀ ਭੱਠੀ, ਫਿਰ ਅਰ ਸੁਣੋ, ਇੱਕ ਭੱਠੀ ਤਾਂ ਮੈਂ ਸ਼ਬਦ ਵਰਤਿਆ ਜਿਹੜੀ ਜ਼ਮੀਨ 'ਚ ਪੱਟ ਕੇ ਉੱਥੇ ਸਾੜਿਆ, ਉਹ ਕੋਲਾ ਬਣ ਗਿਆ। ਉਸ ਤੋਂ ਬਾਅਦ ਉਸ ਕੋਲੇ ਨੂੰ ਬਾਹਰ ਕੱਢ ਕੇ ਜਦੋਂ ਲੋੜ ਪਈ, ਜਿੰਨੀ ਕੁ ਲੋੜ ਪਈ, ਉਹ ਜਿੱਥੇ ਫਾਲੇ ਡੰਗਦੇ ਹੁੰਦੇ ਸਾਂ ਜੀ, ਭੱਠੀ ਅਕਸਰ ਸ਼ਾਮ ਨੂੰ ਲੁਹਾਰ ਤਪਾਉਂਦਾ ਹੁੰਦਾ ਸੀ, ਅਤੇ ਉਸ ਭੱਠੀ ਦੇ ਵਿੱਚ ਯਾਦ ਰੱਖਿਓ ਫਾਲੇ ਡੰਗ, ਸਾਡੇ ਡੰਗਣਾ ਕਹਿੰਦੇ ਸਨ, ਫਾਲੇ ਫਾਲੇ ਡੰਗਣ ਵਾਲੇ ਨਾ ਨੌਜਵਾਨ ਸ਼ਾਮ ਨੂੰ ਉੱਥੇ ਇਕੱਠੇ ਹੁੰਦੇ ਸਨ, ਜਿਹੜੇ ਵਦਾਨ ਨਾਲ ਜ਼ੋਰ ਕਰਦੇ ਹੁੰਦੇ ਸਨ। ਉਹ ਜਿਹੜਾ ਭੱਠੀ ਵਿੱਚ ਪਾਇਆ ਹੋਇਆ ਕੋਲਾ ਹੈ, ਉਹ ਦੁਬਾਰਾ ਫਿਰ ਭੱਖਦਾ ਹੈ। ਇਹਦਾ ਭਾਵ ਅਰਥ ਜੋ ਸਾਡੇ ਵਿਦਵਾਨ ਟੀਕਾਕਾਰਾਂ ਨੇ ਕਿਹਾ, ਇੱਕ ਤਾਂ ਉਹਨਾਂ ਨੇ ਕਿਹਾ ਵੀ ਇਹ ਪਰਮੇਸ਼ਵਰ ਦੇ ਭੈ ਵਿੱਚ ਜਿਹੜੀ ਆਤਮਾ ਹੈ, ਉਹ ਵਾਹਿਗੁਰੂ ਜੀ ਦੇ ਸਾਹਮਣੇ, ਗੁਰੂ ਸਾਹਮਣੇ ਪੁਕਾਰ ਕਰ ਰਹੀ ਹੈ। ਹੇ ਪਰਮਾਤਮਾ, ਇੱਕ ਤਾਂ ਆਹ ਸੰਸਾਰ ਦੇ ਕਲਹਿ ਕਲੇਸ਼ ਨੇ ਮੈਨੂੰ ਸਾੜਿਆ ਪਿਆ ਹੈ, ਕਿਉਂਕਿ ਪਹਿਲੀ ਅੱਗ ਤਾਂ ਇਹਨਾਂ ਲਾਈ ਹੈ। ਇਹ ਜੰਗਲ ਹੈ ਤੇ ਜੰਗਲ ਵਿੱਚ ਖਲੋਤੀ ਕੋਈ ਜੀਵ ਆਤਮਾ ਕਹਿ ਲਓ, ਜੀਵ ਲੱਕੜ ਪੁਕਾਰ ਕੇ ਕਹਿ ਰਹੀ ਹੈ, ਫਿਰ ਅਰਜ ਕਹਿ, ਜੀਵ ਕਹਿ ਰਿਹਾ ਹੈ ਇੱਕ ਤਾਂ ਇਹਨਾਂ ਵਾਸ਼ਨਾਵਾਂ ਨੇ ਮੈਨੂੰ ਸਾੜ ਦਿੱਤਾ ਇਸ ਜਨਮ ਵਿੱਚ, ਤੇ ਰੱਬਾ ਮਿਹਰ ਕਰੀ ਕਿਤੇ ਮਰਨ ਤੋਂ ਬਾਅਦ ਜਮਦੂਤ ਲੁਹਾਰ ਦੇ ਵਸ ਨਾ ਪੈ ਜਾਵਾਂ, ਮੈਨੂੰ ਨਰਕਾਂ ਦੀ ਅੱਗ ਵੀ ਦੁਬਾਰਾ ਸਾੜ ਦੇ। ਇਹਦਾ ਭਾਵ ਅਰਥ ਇਹ ਹੈ ਕਿ ਪਰਮਾਤਮਾ, ਕਿ ਮੈਂ ਅਜੇ ਇਸ ਸੰਸਾਰ ਵੀ ਸੜ ਰਿਹਾ ਹਾਂ, ਫਿਰ ਦੁਬਾਰਾ ਕਿਤੇ ਜਮਦੂਤ ਰੂਪੀ ਲੁਹਾਰ ਦੇ ਵਸ ਨਾ ਪੈ ਜਾਵਾਂ, ਉਹ ਲੁਹਾਰ ਦੁਬਾਰਾ ਮੈਨੂੰ ਨਰਕ ਦੀ, ਦੋਜ਼ਖ ਦੀ ਅੱਗ ਵਿੱਚ ਨਾ ਸਾੜੇ। ਮੈਂ ਆਪ ਨੂੰ ਥੋੜ੍ਹੀ ਜਿਹੀ ਬੇਨਤੀ ਕਰਨੀ ਹੈ। ਇਸ ਸਲੋਕ ਵਿੱਚ ਇੱਕ ਭੈ ਹੈ, ਡਰ ਹੈ ਜੀ, ਤੇ ਇਹ ਡਰ ਲੱਗਦਾ ਪਿਆ ਕੱਲ ਨੂੰ ਮੇਰੇ ਨਾਲ ਬੀਤੇਗਾ ਕੀ। ਉਂਝ ਸਾਡੇ ਸਾਹਮਣੇ ਤਿੰਨ ਤਰ੍ਹਾਂ ਦਾ ਭੈ ਸਾਨੂੰ ਮਿਲਦਾ ਜੀ। ਇੱਕ ਭੈ ਹੈ ਦੁਨਿਆਵੀ, ਇੱਕ ਭੈ ਹੈ ਦੀਨੀ। ਭੈ ਦਾ ਲਫ਼ਜ਼ ਯਾਰ ਡਰ ਹੈ ਨਾ ਜੀ। ਇੱਕ ਭੈ ਹੈ ਦੁਨਿਆਵੀ, ਇੱਕ ਭੈ ਹੈ ਦੀਨੀ, ਤੇ ਇੱਕ ਭੈ ਹੈ ਦੈਵੀ। ਦੀਨੀ ਦੈਵੀ ਦੋਨੋਂ ਸ਼ਬਦ ਬੜੇ ਨੇੜੇ ਨੇੜੇ ਦੇ ਆ। ਇੱਕ ਦੁਨਿਆਵੀ ਭੈ ਹੈ ਕਿ ਜਿਹੜਾ ਸਾਨੂੰ ਕਈ ਵਾਰੀ ਆਪਣੇ ਖਾਨਦਾਨ ਵਿੱਚੋਂ ਵੀ ਮਿਲਦਾ, ਆਪਣੇ ਖੂਨ ਵਿੱਚੋਂ ਵੀ ਮਿਲਦਾ। ਉਸ ਭੈ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਜੋ ਮਾਂ ਬਾਪ ਨੂੰ ਐਗਜ਼ਾਇਟੀ ਜਾਂ ਡਿਪਰੈਸ਼ਨ ਹੁੰਦਾ, ਉਹ ਕੁਦਰਤੀ ਤੌਰ ਤੇ ਬੱਚੇ ਉੱਤੇ ਵੀ ਅਸਰ ਕਰਨ ਲੱਗ ਪੈਂਦਾ। ਇਹ ਉਹ ਦੁਨਿਆਵੀ ਭੈ ਹੈ ਜੀ। ਉਸ ਭੈ ਵਿੱਚ ਬੰਦੇ ਹੋਣਾ ਕੁਛ ਵੀ ਨਹੀਂ, ਪਰ ਆਪਣੇ ਅੰਦਰ ਅੰਦਰ ਚਿੰਤਾ ਉਹਨਾਂ ਨੂੰ ਖਾਧਾ ਹੁੰਦਾ ਹੈ, ਉਹ ਡਰ ਲੱਗੀ ਜਾਂਦਾ ਹੈ। ਕੁਝ ਭੈ ਐਸਾ ਹੈ ਦੁਨਿਆਵੀ ਜਿਹੜਾ ਸਾਡੀ ਕਲਪਨਾ ਚੋਂ ਜਨਮ ਲੈਂਦਾ। ਸੱਚੀ ਇਹ ਇੰਨਾ ਤੰਗ ਕਰਦਾ ਜਿਹੜਾ ਕਲਪਨਾ ਚੋਂ ਜਨਮ ਲੈਂਦਾ ਨਾ ਜੀ, ਕੁਛ ਹੋਣਾ ਵੀ ਨਹੀਂ ਪਰ ਅੰਦਰ ਇੱਕ ਤੋਖਲਾ ਬੈਠਾ, ਹਾਏ ਹੋ ਨਾ ਜਾਏ। ਤੇ ਇਹ ਕਲਪਨਾ ਵਿੱਚੋਂ ਪੈਦਾ ਹੋਇਆ ਭੈ ਸੰਸਾਰ ਵਿੱਚ ਜੋ ਕੁਝ ਵਾਪਰਦਾ ਇੱਕੋ ਦਮ ਡਨ ਕੇ ਮਹਿਸੂਸ ਕਰਨ ਲੱਗ ਪੈਂਦਾ, ਹਾਏ ਮੇਰੇ ਨਾਲ ਹੀ ਵਾਪਰ ਜਾਣਾ। ਫਿਰ ਅਰਸ਼ ਨੂੰ ਇਹ ਭੈ ਹੈ ਜੀ, ਇਸ ਵਿੱਚ ਇੰਨਾ ਕੁ ਅੰਦਰ ਡਰਦਾ। ਮੰਨ ਲਓ ਕਿਸੇ ਬੰਦੇ ਨੂੰ ਬਿਮਾਰੀ ਹੋ ਜਾਏ, ਕਿਸੇ ਥਾਂ ਦਰਦ ਹੋਈ, ਮਾਮੂਲੀ ਜੀ ਦਰਦ ਹੋਈ, ਡਾਕਟਰ ਨੇ ਕਹਿ ਦਿੱਤਾ ਵੀ ਤੂੰ ਟੈਸਟ ਕਰਾ ਤੇ ਬਿਮਾਰੀ ਨਿਕਲ ਆਈ ਬਹੁਤ ਖਤਰਨਾਕ। ਹੁਣ ਉਹਦੇ ਮਿੱਤਰ ਨੇ ਜਾਂ ਕਿਤੇ ਕਿਸੇ ਬੰਦੇ ਨੇ ਸੁਣਿਆ ਦਰਦ, ਉਹਨੂੰ ਵੀ ਉਸ ਪਾਸੇ ਹੋ ਗਈ। ਉਹਨੂੰ ਰਾਤ ਨੂੰ ਚਿੰਤਾ ਲੱਗਦੀ ਜਿਵੇਂ ਉਹ ਮਰਿਆ ਸੀ, ਮੈਂ ਨਾ ਕਿਤੇ ਮਰ ਜਾ। ਇਹ ਕਲਪਨਾ ਚ ਪੈਦਾ ਹੋਇਆ ਭੈ, ਹੋਣਾ ਨਹੀਂ ਪਰ ਉਸ ਭੈ ਨੇ ਸਾਨੂੰ ਸਤਾਇਆ ਹੋਇਆ ਹੈ। ਮੈਂ ਪਿਛਲੇ ਦਿਨਾਂ ਚ ਇੱਕ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਇੱਕ ਕਿਤਾਬ 1960 ਚ ਲਿਖੀ ਗਈ ਸੀ, ਡਾਕਟਰ ਐਸ ਐਸ ਮਰਵਾਹ ਚੰਡੀਗੜ੍ਹ ਅੰਮ੍ਰਿਤਸਰ ਸਨ, ਤੇ ਉਹ ਕਿਤਾਬ ਮੇਰਾ ਖਿਆਲ ਹੈ ਸਭ ਤੋਂ ਪਹਿਲਾਂ ਹੋਵੇਗੀ ਪੰਜਾਬੀ ਵਿੱਚ ਕਿ ਚਿੰਤਾ ਰੋਗ ਤੇ ਉਹਦਾ ਇਲਾਜ। ਇਸ ਤਰ੍ਹਾਂ ਕਿਤਾਬ ਹੈ ਜੀ ਪੰਜਾਬੀ ਚ, ਕਿਆ ਕਮਾਲ ਦੀ ਕਿਤਾਬ ਉਹਨਾਂ ਲਿਖੀ। ਉਸ ਵਿੱਚ ਉਹ ਭੈ ਦਾ ਜ਼ਿਕਰ ਕਰਦੇ ਆ ਕਿ ਬੰਦਾ ਕਿਵੇਂ ਚਿੰਤਾ ਭੈ ਸਾਨੂੰ ਖਾਂਦੀ ਹੈ। ਉਸ ਵਿੱਚੋਂ ਕਲਪਨਾ ਵਿੱਚ ਉਪਜੇ ਹੋਏ ਡਰ ਨੂੰ ਜੋ ਵਾਪਰਨਾ ਨਹੀਂ, ਜੋ ਕੁਝ ਸਾਨੂੰ ਮਿਲ ਗਿਆ ਜਿਹਦਾ ਡਰ ਸੀ ਉਹ ਬਿਲਕੁਲ ਠੀਕ ਹੈ, ਪਰ ਜੋ ਨਹੀਂ ਵਾਪਰਨਾ ਵਰਤਮਾਨ ਉਸ ਸੁੱਖ ਨੂੰ ਮਾਨਣ ਦੀ ਬਜਾਏ ਭਵਿੱਖ ਦਾ ਉਹ ਡਰ ਮੰਦਾ ਮਨ ਚ ਲਈ ਬੈਠਾ। ਉਹਦਾ ਕਿਤਾਬ ਦਾ ਚਿੰਤਾ ਰੋਗ ਤੇ ਉਸਦੇ ਕਾਰਨ। ਤੇ ਮੈਂ ਬੇਨਤੀ ਕਰਨਾ ਵਾ, ਵੈਸੇ ਪੜ੍ਹਨ ਵਾਲੀ ਕਿਤਾਬ ਵਿੱਚ ਜਿਹਨਾਂ ਨੂੰ ਸ਼ੌਕ ਹੈ ਪੜ੍ਹਨ ਦਾ, ਉਹ ਕਹਿੰਦੇ ਮੇਰੇ ਇੱਕ ਮਿੱਤਰ ਸਨ ਚੰਗੇ, ਪਹਿਲੀ ਬਹੁਤ ਵਾਹਵਾ ਸੀ, ਖੇਤੀ ਬਹੁਤ ਸੀ। ਕਹਿੰਦਾ ਮੈਂ ਜਦੋਂ ਉਹਨਾਂ ਦੇ ਪਿੰਡ ਗਿਆ, ਇਲਾਕੇ ਚ ਗਿਆ, ਤੇ ਉਸ ਵਕਤ ਉਹ ਸਾਲ ਮੀਂਹ ਚੰਗੇ ਪੈ ਗਏ, ਬਰਾਨੀ ਉਹਨਾਂ ਝੋਨਾ ਲਾਇਆ, ਉਹ ਵੀ ਬਰਾਨੀ ਸਮਝਦੇ ਜੀ, ਉਹ ਵੀ ਝੋਨਾ ਚੰਗਾ ਨਿਕਲਿਆ। ਤੇ ਮੈਂ ਉਹਨਾਂ ਨੂੰ ਕਿਹਾ ਵੀ ਸਰਦਾਰ ਜੀ ਐਤਕੀ ਝੋਨਾ ਬੜਾ ਵਧੀਆ ਤੁਹਾਡਾ ਹੋ ਗਿਆ। ਤੇ ਸੱਚੀ ਮੈਂ ਜਦੋਂ ਵੱਢਿਆ ਤੇ ਟਰਾਲੀਆਂ ਟਰੱਕ ਭਰ ਕੇ, ਪੁਰਾਣੀ ਗੱਲ ਕਰ ਲੈ ਕੇ, ਮੈਂ ਕਿਹਾ ਐਤਕੀ ਝੋਨਾ ਬੜਾ ਵਧੀਆ ਨਿਕਲਿਆ। ਉਹ ਕਹਿੰਦੇ ਝੋਨਾ ਤੇ ਚਲੋ ਨਿਕਲ ਗਿਆ, ਹੈਗਾ ਡਰ ਲੱਗਦਾ ਆਲੂ ਬੀਜੇ ਜਾਣਗੇ ਕਿ ਨਹੀਂ, ਕਲਪਨਾ ਹੈ ਨਾ। ਅੱਛਾ ਬੇਨਤੀ ਕੀਤੀ ਆਲੂ ਬੀਜੇ ਜਾਣ ਕੇ ਨਹੀਂ, ਉਹ ਕਹਿੰਦਾ ਸੱਚੀ ਮੁੱਚੀ ਆਲੂ ਵੀ ਚੰਗੇ ਹੋਏ। ਤੇ ਜਦੋਂ ਦੁਬਾਰਾ ਕਿਹਾ ਸਰਦਾਰ ਜੀ ਆਲੂ ਵੀ ਬਹੁਤ ਚੰਗੇ ਹੋ ਗਏ, ਕਹਿੰਦਾ ਹੁਣ ਡਰ ਇਹ ਵੇ ਵੀ ਆਲੂ ਸਾਰੀ ਤਾਕਤ ਖਿੱਚ ਗਏ ਤੇ ਕਣਕ ਦੇ ਝਾੜ ਦਾ ਕੀ ਬਣੇਗਾ। ਇਹ ਸੱਚੀ ਜੀ ਇੱਕ ਕਲਪਨਾ ਹੈ ਨਾ ਜੀ, ਇਹ ਭੈ ਸਾਨੂੰ ਦਿਨ ਰਾਤ ਖਾਂਦਾ ਹੈ। ਕਿਸੇ ਘਟਨਾ ਨੂੰ ਸੁਣਿਆ ਉਹ ਭੈ ਸਾਨੂੰ ਖਾਂਦਾ ਹੈ ਜੀ। ਇਹਦੇ ਵਿੱਚੋਂ ਕੁਝ ਭੈ ਐਸੇ ਨੇ ਜਿਹੜੇ ਬੰਦੇ ਦੇ ਮਾਨਸਿਕ ਰੋਗ ਬਣ ਜਾਂਦੇ ਆ। ਮੈਂ ਥੋੜ੍ਹਾ ਤਾਂ ਬੇਨਤੀ ਕਰ ਰਿਹਾ, ਕਬੀਰ ਸਾਹਿਬ ਜੀ ਵਰਗਾ ਨਿਡਰ ਬੰਦਾ ਜਿਹੜਾ ਜਮਦੂਤ ਨੂੰ ਕਹਿੰਦਾ ਮੈਂ ਤੇਰੀ ਪਰਵਾਹ ਨਹੀਂ ਕਰਦਾ, ਤੇਰੀ ਕੋਈ ਪਰਵਾਹ ਨਹੀਂ, ਪਰ ਉਹ ਵੀ ਕਹਿ ਰਹੇ ਨੇ ਕਿ ਮਤਾ ਲੁਹਾਰ ਦੇ ਵੱਸ ਨਾ ਪੈ ਜਾਂ ਦੁਬਾਰਾ। ਮੈਂ ਉਸ ਭੈ ਵੱਲ ਆਉਣਾ ਚਾਹੁੰਦਾ। ਇਹ ਕੁਝ ਭੈ ਹੈ ਜਿਹੜਾ ਆਪਣੇ ਆਪ ਬੰਦਿਆਂ ਨੂੰ ਹੁੰਦਾ ਜੀ। ਉਸ ਵਿੱਚ ਇਕੱਲੇ ਕਮਰੇ 'ਚ ਬੰਦਾ ਡਰਦਾ, ਜਹਾਜ਼ ਤੋਂ ਚੜ੍ਹਨ ਤੋਂ ਡਰਦਾ। ਮੈਂ ਸੱਚੀ ਕਈ ਬੰਦੇ ਕੰਬਲ 'ਚ ਮੂੰਹ ਦੇਣ ਤੋਂ ਡਰੀ ਜਾਂਦੇ ਆ, ਭੈ ਹੈ ਨਾ ਉਹ ਡਰ ਹੈ। ਇਸ ਭੈ ਦੇ ਵਿੱਚ, ਇਸ ਦੁਨਿਆਵੀ ਭੈ ਦੇ ਵਿੱਚ ਕੁਝ ਕੁਦਰਤੀ ਆਫਤਾਂ ਵੀ ਆਉਂਦੀਆਂ ਹਨ। ਉਹਦੇ ਵਿੱਚ ਬਿਜਲੀ ਕਹਿ ਲਓ, ਹੜ੍ਹ ਕਹਿ ਲਓ, ਇਹ ਐਕਸੀਡੈਂਟ ਕਹਿ ਲਓ, ਇਹ ਦੁਨਿਆਵੀ ਭੈ ਨੇ ਜਿਹੜੇ ਹਰ ਬੰਦੇ ਦੇ ਅੰਦਰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਬੈਠਾ ਹੋਇਆ। ਉਹ ਭਾਵੇਂ ਔਲਾਦ ਦਾ ਹੋਵੇ, ਕੁਛ ਹੋਵੇ, ਬਿਮਾਰੀ ਹੋਵੇ। ਕੁਝ ਭੈ ਨੇ ਜੀ ਜਿਹੜੇ ਦੀਨੀ ਨੇ, ਜਿਹੜਾ ਦੀਨੀ ਭੈ ਹੈ ਨਾ, ਸੱਚ ਇਹ ਧਰਮ ਦੀ ਗੱਲ ਕਰਦਿਆਂ ਵੀ ਸਾਨੂੰ ਭੈ ਦਿੱਤਾ ਜਾਂਦਾ ਹੈ ਤੇ ਉਹ ਸੱਚ ਹੈ। ਜਿਵੇਂ ਕੱਲ ਵੀ ਮੈਂ ਇੱਕ ਸ਼ਬਦ ਵਰਤਿਆ ਸੀ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਬਚਨ ਕਹਿ ਆਸਾ ਕੀ ਵਾਰ ਵਿੱਚ, ਉਹ ਭੈ ਹੀ ਹੈ ਨਾ ਕਿ ਨਾਨਕ ਜੀ ਉਪਾਇਕ ਹੈ, ਇਸ ਜੀਵ ਨੂੰ ਪੈਦਾ ਕੀਤਾ, ਲਿਖਨਾਵੈ ਧਰਮ ਬਹਾਲਿਆ। ਅੱਗੇ ਜੀ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ ਕੋੜੀ ਬੰਦੇ ਵਿਕਾਰੀ ਬੰਦੇ। ਅੱਗੇ ਕਹਿੰਦੇ ਠਾਉ ਨਾ ਪਾਇਣ ਕੂੜਿਆਰ ਮੂੰਹ ਕਾਲੇ, ਇਹਦਾ ਡਰੀ ਹੈ ਜੀ, ਮੂੰਹ ਕਾਲੇ ਦੋਜਕ ਚਾਲਿਆ, ਪਰ ਨਾਲ ਇੱਕ ਬੜਾ ਵੱਡਾ ਸਹਾਰਾ ਦਿੱਤਾ, ਤੇਰੇ ਨਾਏ ਰੱਤੇ ਸੇ ਜਿਣ ਗਏ ਖਾਰ ਗਏ ਸੇ ਠੱਗਣ ਵਾਲਿਆ। ਭੈ ਹੈ ਜੀ ਦੀਨੀ, ਇੱਕ ਬਚਨ ਆਪਾਂ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਇੱਕ ਦੋ ਬਚਨ ਹੋਰ ਲੈਂਦੇ ਹਾਂ ਜੀ, ਬਾਬਾ ਜੀ ਦਾ ਹੈ। ਫਰੀਦਾ ਵੇਖ ਕਪਾ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾਂ, ਕਾ ਮਦ ਹੈ ਅਰ ਕਾਗ ਦੇ ਪੁੰਨੇ ਕੋਇਲਿਆ, ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿੰਨਾਂ। ਹੁਣ ਦੇਖੋ ਸਜ਼ਾ ਇੱਕ ਡਰ ਹੈ ਨਾ ਜੀ, ਦੀਨੀ ਭੈ ਦਿੱਤਾ ਜਾ ਰਿਹਾ। ਇਸਲਾਮ ਨੇ ਆਪਣੇ ਢੰਗ ਨਾਲ ਭੈ ਪੈਦਾ ਕੀਤੇ ਨੇ, ਦੋਜ਼ਖ ਚ ਹੀ ਹੋਵੇਗਾ। ਪੂਰਬ ਨੇ ਨਰਕ ਦੇ ਭੈ ਪੈਦਾ ਕੀਤੇ ਨੇ, ਤੇ ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਕੇਵਲ ਕਲਪਨਾ ਨਹੀਂ, ਇਹ ਹੈ ਵੀ। ਸਤਿਗੁਰਾਂ ਦਾ ਇੱਕ ਬਚਨ ਹੈ, ਪਿਛਲੇ ਦਿਨੀ ਇਹ ਭਗਤ ਜੀ ਦਾ ਸ਼ਬਦ ਆਇਆ ਸੀ, ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਗੌੜੀ ਕੀ ਵਾਰ ਵਿੱਚ। ਕਿਉਂਕਿ ਅਸੀਂ ਕਈ ਵਾਰੀ ਕਹਿੰਦੇ ਨਾ ਜੀ, ਮੈਂ ਵੀ ਹੁਣ ਸ਼ਬਦ ਵਰਤਿਆ ਦੀਨੀ ਪੈਖ ਹੈ, ਪਰ ਇਹ ਹਕੀਕੀ ਹੈ, ਇਹ ਝੂਠ ਨਹੀਂ। ਮੰਨ ਲਓ ਕੋਈ ਕਹਿ ਦੇ ਵੀ ਇਹ ਸਰੀਰ ਤੋਂ ਬਾਅਦ ਜਮਕ ਹੈ, ਧਰਮ ਰਾਜ ਹੈ, ਲੇਖਾ ਹੈ, ਦੋਜ਼ਕ ਹੈ, ਅੱਗ ਹੈ, ਤੇ ਆਪਾਂ ਕਹਾਂਗੇ ਜੀ ਨਹੀਂ, ਐਵੇਂ ਗੱਲਾਂ ਮਾਰਦੇ ਪਏ ਆ। ਤੇ ਜਦੋਂ ਸਤਿਗੁਰੂ ਕਹਿਣ, ਸਾਡੀ ਬੋਲ ਤੇ ਤਾਂ ਤਰਕ ਹੋ ਸਕਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਨਾ, ਜੋ ਸਤਿਗੁਰੂ ਬੋਲਦੇ ਨੇ ਉਹਦੇ ਤੇ ਜੇ ਤਰਕ ਕਰਦਾ ਉਹਦੀ ਥਾਂ ਕੋਈ, ਸੱਚੀ ਲਓ ਉਹਦੀ ਕੋਈ ਥਾਂ ਨਹੀਂ। ਗੁਰੂ ਰਾਮਦਾਸ ਜੀ ਦਾ ਬਚਨ ਹੈ, ਆਪ ਨੂੰ ਪਤਾ ਵੀ ਗੋਇੰਦਵਾਲ ਸਾਹਿਬ ਇੱਕ ਤਪੇ ਨੇ ਅੱਤ ਚੁੱਕੀ ਹੋਈ ਸੀ, ਉਹਨੇ ਸਭ ਤੋਂ ਵੱਧ ਗੁਰੂ ਅਮਰਦਾਸ ਦਾ ਵਿਰੋਧ ਕੀਤਾ ਮਹਾਰਾਜ ਜੀ ਦਾ ਜੀ, ਉਹਨੇ ਲੰਗਰ ਦਾ ਵਿਰੋਧ ਕੀਤਾ, ਉਹਨੇ ਬੌਲੀ ਸਾਹਿਬ ਦਾ ਵਿਰੋਧ ਕੀਤਾ, ਉਹਨੇ ਪੰਗਤ ਦਾ ਵਿਰੋਧ ਕੀਤਾ। ਇਹ ਵੀ ਆਪ ਨੂੰ ਪਤਾ ਹੈ ਕਿ ਜਦੋਂ ਹਜ਼ੂਰ ਨੇ ਕਿਹਾ ਵੀ ਜਿਹੜਾ ਲੰਗਰ ਛੱਕ ਕੇ ਜਾਏਗਾ ਉਹਨੂੰ ਮੋਹਰਾਂ ਦਿਆਂਗੇ, ਉਹਨੇ ਲਾਲਚ ਅਧੀਨ ਆਪਣੇ ਬੇਟੇ ਨੂੰ ਲੰਗਰ ਦੀ ਦੀਵਾਰ ਟਪਾ ਕੇ ਬਿਠਾਇਆ ਵੀ ਤੂੰ ਮੋਹਰਾ ਲੈਵੀਂ, ਡਿੱਗਦਿਆਂ ਉਹਦੀ ਲੱਤ ਟੁੱਟ ਗਈ ਸੀ, ਰੌਲਾ ਪੈ ਗਿਆ। ਤੇ ਉੱਥੇ ਫਿਰ ਗੁਰੂ ਰਾਮਦਾਸ ਜੀ ਦੇ ਨੇਤਰਾਂ ਸਾਹਮਣੇ ਸਭ ਕੁਝ ਹੋਇਆ, ਕਿਉਂਕਿ ਗੁਰੂ ਰਾਮਦਾਸ ਜੀ ਆਪਣੇ 47 ਸਾਲ ਦੀ ਆਰਬਲਾ ਵਿੱਚ 21 ਸਾਲ ਦੇ ਕਰੀਬ ਉਹਨਾਂ ਨੇ ਗੋਇੰਦਵਾਲ ਜੀਵਨ ਬਤੀਤ ਕੀਤਾ। 21 ਸਾਲ ਤੋਂ ਸਮਾਂ ਬਣਦਾ ਜੀ ਗੁਰੂ ਰਾਮਦਾਸ ਜੀ ਦਾ। ਹੁਣ ਉਸ ਨੇ ਉਹਦਾ ਵਿਰੋਧ ਵੀ ਦੇਖਿਆ ਵੀ ਇਹ ਤਪਾ ਜਿਹੜਾ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ। ਪਰ ਜਿਸ ਵਕਤ ਉਹਦੀ ਮੌਤ ਹੋਈ, ਮੈਂ ਫਿਰ ਬੇਨਤੀ ਕਰਾਂਗਾ ਵੀ ਇਹ ਭੈਖ ਹੈ, ਡਰ ਹੈ, ਹਾਏ ਕਿਤੇ ਜਮਦੂਤ ਦੁਬਾਰਾ ਨਾ ਸੱਟੇ। ਉੱਥੇ ਗੁਰੂ ਰਾਮਦਾਸ ਜੀ ਦੇ ਬਚਨ ਨੇ, ਮੈਂ ਤਾਂ ਕਿਹਾ ਜੀ ਗੁਰਬਾਣੀ ਪੜ੍ਹਨ ਵਾਲੇ ਗੁਰਸਿੱਖੋ, ਉਸੇ ਤਪੇ ਦੀ ਮੌਤ ਹੋਈ। ਹਜ਼ੂਰ ਕਹਿੰਦੇ ਨੇ ਧਰਮ ਰਾਜ ਨੇ ਜਮਦੂਤਾਂ ਨੂੰ ਆਖਿਆ ਇਸ ਤਪੇ ਨੂੰ ਉਸ ਅੱਗ ਵੀ ਸੱਟਿਓ ਜਿੱਥੇ ਮਾਂ ਮਾਂ ਹਥਿਆਰੇ ਬੰਦੇ ਸੱਟੇ ਹੋਏ। ਮੈਂ ਤਾਂ ਬੇਨਤੀ ਕੀਤੀ ਜੀ ਇਹ ਕੋਈ ਮਨੋਕਲਪਤਾ ਨਹੀਂ, ਤਪਾ ਨਾ ਹੋਵੀ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ, ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਭਿੱਟੈ ਨਾਹੀ, ਧਨ ਬਹੁਤੈ ਡਿੱਠੈ ਤਪੈ ਧਰਮ ਹਾਰਿਆ। ਇਹ ਪੂਰਾ ਸਲੋਕ ਆਪ ਜੀ ਪੜਿਓ, ਗੌੜੀ ਕੀ ਵਾਰ ਹੈ ਭਾਈ। ਇਹ ਤਪਾ ਨਾ ਹੋਵੀ ਬਗਲਾ, ਬਗਲਾ ਹੈ ਵੈ ਸਾਜਨਾ ਵਿਚਾਰਿਆ। ਉਸ ਦੇ ਅਖੀਰ ਵਿੱਚ ਬਚਨ ਕਹਿ ਧਰਮ ਰਾਏ ਜਮ ਕੰਕਰਾਂ ਨੂੰ ਆਕ ਛੱਡਿਆ, ਸਿੱਧੇ ਸ਼ਬਦ ਨੇ, ਕਿਉਂਕਿ ਗੁਰੂ ਰਾਮਦਾਸ ਜੀ ਦੀ ਜਿਹੜੀ ਬਾਣੀ ਹੈ ਨਾ ਜੀ, ਹੈ ਰਾਗ ਹੈ ਕਵਿਤਾ ਵਿੱਚ ਹੀ, ਇਹ ਕਵਿਤਾ ਮੈਂ ਇਹਨੂੰ ਆਮ ਨਾ ਸ਼ਬਦ ਸਮਝਿਓ, ਹੈ ਛੰਦਾਬੰਦੀ। ਪਰ ਆਹ ਪਾਠ ਕਰਨ ਵਾਲਿਆਂ ਕਿਹਾ ਪਤਾ ਕਿੰਨੀਆਂ ਕਿੰਨੀਆਂ ਲੰਬੇਰੀਆਂ ਤੁਕਾਂ ਨੇ ਮਹਾਰਾਜ। ਸਤਿਗੁਰੂ ਬਚਨ ਕਰ ਰਹੇ ਨੇ ਧਰਮ ਰਾਏ ਜਮ ਕੰਕਰਾਂ ਨੂੰ ਆਕ ਛੱਡਿਆ, ਇਸ ਤਪੈ ਨੂੰ ਤਿੱਥੇ ਖੜ ਪਾਇਓ ਜਿੱਥੇ ਮਾਂ ਮਾਂ ਹਤਿਹਾਰਿਆ। ਹੁਣ ਅਗਲੀ ਬੇਨਤੀ ਜੀ ਗੁਰੂ ਰਾਮਦਾਸ ਜੀ ਦੇ ਬੋਲ ਨੇ, ਤੇ ਜਿਹਨੂੰ ਆਪਾਂ ਸਾਰਾ ਸਿੱਖ ਜਗਤ ਇਹ ਸ਼ਬਦ ਗੁਰੂ ਰਾਮਦਾਸ ਜੀ ਲਈ ਵਰਤਨੇ ਆ ਕਿ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ। ਉਹ ਸਤਿਗੁਰੂ ਜੇ ਕਹਿ ਰਹੇ ਨੇ ਤੇ ਫਿਰ ਸਾਨੂੰ ਸੋ ਕਾਲਡ ਵਿਦਵਾਨਾਂ ਦੇ ਤਰਕ ਸੁਣਨ ਦੀ ਥਾਂ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਚਾਹੀਦਾ। ਮਹਾਰਾਜ ਸ਼ਬਦ ਵਰਤ ਰਿਹਾ ਇਸ ਤਪੈ ਨੂੰ ਤਿੱਥੇ ਖੜ ਪਾਇਓ ਜਿੱਥੇ ਮਾਂ ਮਾਂ ਹਥਿਆਰਿਆ, ਫਿਰ ਇਸ ਤਪੈ ਦੇ ਮੂੰਹ ਕੋਈ ਲੱਗੋ ਨਾਹੀਂ, ਕਿਉਂ ਕਿ ਸਤਿਗੁਰੂ ਹੈ ਫਿਟਕਾਰੇ। ਵਾਹਿਗੁਰੂ, ਗੁਰੂ ਦੇ ਫਿਟਕੇ ਨੂੰ ਕਿੱਥੇ ਟੋਈ ਮਿਲਣੀ ਹੈ ਜੀ, ਇਹ ਸਤਿਗੁਰੂ ਹੈ ਫਿਟਕਾਰਿਆ। ਅੱਗੇ ਮਹਾਰਾਜ ਕਹਿੰਦੇ ਨੇ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਮੈਂ ਨਹੀਂ ਕਹਿ ਰਿਹਾ, ਜੋ ਪਰਮਾਤਮਾ ਦੇ ਦਰ ਤੇ ਵਾਪਰਿਆ ਹੈ ਉਹ ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ। ਭਾਈ ਸਿੱਖੋ, ਇਸ ਤਪੇ ਨਾਲ ਆਹ ਕੁਝ ਵਾਪਰਿਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਭੈਖ ਹੈ ਜੀ, ਮੈਂ ਅਰਜ਼ ਕੀਤੀ ਦੀਨੀ, ਜਿਹੜਾ ਮੈਂ ਸ਼ਬਦ ਵਰਤ ਰਿਹਾ, ਵੇਖ ਕਪਾ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾਂ, ਕਾ ਮਦ ਹੈ ਅਰ ਕਾਗ ਦੇ ਕੁੰਨੇ ਕੋਇਲਿਆਂ। ਆਹ ਆਹ ਵੇਖੋ, ਇਹਦੇ ਮੈਂ ਤਾਂ ਪਰਮਾਲਿਆ ਚ ਕੋਲੇ ਦਾ ਜ਼ਿਕਰ ਆਇਆ, ਤੇ ਇਹ ਮੈਂ ਪਿਛਲੇ ਵੀ ਕਿਹਾ ਸੀ ਜੀ, ਤੁਸੀਂ ਬੈਠੇ ਹੋ, ਤੁਹਾਡੀ ਪੀੜ੍ਹੀ ਆ, ਤੁਸੀਂ ਸੁਣੋਗੇ ਸਾਨੂੰ, ਆਪਾਂ ਤੁਰ ਜਾਣਾ। ਜਿਹੜੇ ਸ਼ਬਦ ਗੁਰਬਾਣੀ ਚ ਪੰਜਾਬੀ ਦੇ ਗੂੜ ਵਰਤੇ ਨਾ, ਇਹਨਾਂ ਨਿਆਣਿਆਂ ਦੇ ਸਿਰ ਤੋਂ ਨਿਕਲ ਜਾਣੇ। ਚੌਰ ਸਾਹਿਬ ਨੇ ਕਵਰੀ ਕਿਹਾ ਸੀ, 40-50 ਸਾਲ ਬਾਅਦ ਚੰਗਾ ਪਾਠੀ, ਚੰਗਾ ਕਥਾਵਾਚਕ ਲੱਭਣਾ ਬਹੁਤ ਮੁਸ਼ਕਲ ਹੋ ਜਾਏ। ਮੈਂ ਨੈਗੇਟਿਵ ਨਹੀਂ ਕਹਿ ਰਿਹਾ, ਪਰ ਸੱਚ ਹੈ। ਹੁਣ ਆਹ ਮੈਂ ਜਿਹੜੀ ਉਦਾਹਰਣ ਦੇਣ ਲੱਗਾ, ਪੇਂਡੂ ਸੱਜਣੇ ਖਿੰਚ ਸਮਝਣਗੇ ਵੀ ਇਹ ਕਿਹੜੀ ਸਜ਼ਾ। ਫਰੀਦਾ ਵੇਖ ਕਪਾਹ ਹੈ ਜੇ ਥੀਆ, ਤੁਹਾਨੂੰ ਸਭ ਨੂੰ ਪਤਾ ਬੀਬੀਆਂ ਭੈਣਾਂ ਨੂੰ ਕਪਾਹ ਨਾਲ ਕੀ ਵਾਪਰਦਾ ਸੀ। ਕਪਾਹ ਚੁਣ ਜਾਂਦੀਆਂ ਸਨ ਬੀਬੀਆਂ, ਖਿੜੀ ਹੋਈ ਕਪਾਹ ਚੁਣਨੀ, ਝੋਲੀ ਚ ਪਾ ਕੇ ਲਿਆਉਣੀ, ਉਹਨੂੰ ਸੁਕਾ ਕੇ ਵੇਲਣੇ ਸਿੱਧਾ ਨਹੀਂ ਸਨ ਵੇਲਦੀਆਂ। ਯਾਦ ਰੱਖਿਓ, ਪਹਿਲਾਂ ਤੂਤ ਦੀ ਝੰਬਣੀ ਹੁੰਦੀ, ਸਾਡੇ ਝੰਬਣੀ ਕਹਿੰਦੇ, ਮੈਨੂੰ ਬਖਸ਼ ਦਿਆ ਜੇ ਮੇਰੀ ਬੋਲੀ ਹੈ ਪਾਕਿਸਤਾਨ ਵਾਲੀ, ਹਾਂ ਝੰਬਣੀ ਕਹਿੰਦੇ ਹਨ। ਮੈਂ ਯਤਨ ਕੀਤਾ ਵੀ ਜੋ ਮੈਂ ਬਾਪ ਦਾਦੇ ਨੇ ਬੋਲਿਆ ਮੈਂ ਉਹੀ ਬੋਲਣਾ ਤਕਰੀਬਨ। ਹੁਣ ਉਹ ਝੰਬਣੀ ਜਿਹੜੀ ਹੁੰਦੀ ਸੀ ਉਹਦੇ ਨਾਲ ਝੰਬਦੀਆਂ ਸਨ ਬੀਬੀਆਂ। ਉਹ ਕਿਉਂ ਝੰਬਦੀਆਂ ਸਨ, ਕਿਉਂ ਝੰਬੀ ਜਾਂਦੀ ਸੀ? ਨਹੀਂ, ਉਹਦੇ ਨਾਲ ਨਿੱਕੇ ਨਿੱਕੇ ਕਪਾਹ ਦੇ ਪੱਤਰੇ ਲੱਗੇ ਹੁੰਦੇ ਸਨ, ਪੱਤੀਆਂ, ਨਿੱਕੀਆਂ ਨਿੱਕੀਆਂ ਪੱਤੀਆਂ ਸਨ। ਇੱਕ ਤਾਂ ਨਿਖੜ ਜਾਂਦੀ ਸੀ, ਫਿਰ ਉਹਨੂੰ ਝੰਬਦੀਆਂ ਸਨ, ਝੰਬ ਕੇ ਉਹਦੇ ਜਿਹੜੇ ਪੱਤਰੇ ਹੁੰਦੇ ਸਨ, ਸੁੱਕੇ ਪੱਤੇ ਨਿੱਕੇ ਨਿੱਕੇ, ਉਹ ਵੱਖ ਹੋ ਜਾਂਦੇ ਸਨ। ਉਸ ਝੰਬੀ ਹੋਈ ਕਪਾਹ ਨੂੰ ਫਿਰ ਵੇਲਣੇ ਚ ਵੇਲਦੀਆਂ ਸਨ। ਮਹਾਰਾਜ ਕਹਿੰਦੇ ਨੇ ਮੈਂ ਤੈਨੂੰ ਸੱਚ ਕਹਿਣਾ, ਦੀਨੀ ਭੈਖ ਹੈ, ਕਪਾਹ ਨੂੰ ਵੇਲਣੇ ਚ ਵੇਲ ਦਿੱਤਾ, ਵੜੇਵੇਂ ਵੱਖਰੇ ਹੋ ਗਏ, ਕਪਾਹ ਵੱਖਰੀ ਹੋ ਗਈ, ਰੂੰ ਵੱਖਰਾ ਹੋ ਗਿਆ ਨਾ। ਤੇ ਯਾਦ ਰੱਖਿਓ, ਉਹਦੇ ਵੀ ਖਲਾਸੀ ਉਹਨੂੰ ਫਿਰ ਰੂੰ ਪਿੰਜਣੀ ਚ ਪਿੰਜਿਆ, ਅਜੇ ਬਸ ਨਹੀਂ, ਰੂੰ ਪਿੰਜਣੀ ਚ ਪਿੰਜਿਆ, ਤੇ ਪਿੰਜਣ ਤੋਂ ਬਾਅਦ ਉਹਦੇ ਗੋੜੇ ਬਣਾਏ, ਆਪਣਾ ਪੂਣੀਆਂ ਬਣਾਈਆਂ, ਪੂਣੀਆਂ ਨੂੰ ਚਰਖੇ ਤੇ ਕੱਤਿਆ, ਉਹਦੇ ਮੁੱਢੇ ਬਣੇ, ਫਿਰ ਉਹਨੂੰ ਟੇਰਿਆ, ਟੇਰਨਾ ਹੁੰਦਾ ਸੀ ਨਾ ਜੀ, ਟੇਰਨੇ ਚ ਟੇਰਿਆ, ਟੇਰਨ ਤੋਂ ਬਾਅਦ ਉਹਨੂੰ ਫਿਰ ਤਾਣਾ ਪੇਟਾ ਕਰਕੇ ਉਹਦੀ ਦਰੀ ਬਣਾਈ, ਚ ਖੇਸ ਬਣਾਇਆ, ਉਹਨੂੰ ਕੱਟਿਆ, ਕੁੱਟਣ ਤੋਂ ਬਾਅਦ ਉਹਨੂੰ ਰੰਗ ਚਾੜਿਆ। ਬਾਬਾ ਫਰੀਦ ਕਹਿੰਦਾ ਇਸ ਕੱਪੜੇ ਨੂੰ ਪੁੱਛ ਕੇ ਦੇਖ, ਜੋ ਕੁਝ ਇਹਦੇ ਨਾਲ ਬੀਤਿਆ, ਮੰਦੇ ਲਈ ਅਮਲ ਕਰਦਿਆਂ ਨੂੰ ਆ ਸਜ਼ਾ ਮਿਲੇਗੀ। ਵੇਖ ਕਪਾਹ ਹੈ ਜੇ ਥੀਆ, ਅਗਲਾ ਹੈ ਜੇ ਸਿਰ ਥੀਆ ਤਿਲਾਹਾਂ, ਤਿਲ ਨਾਲ ਵੀ ਇਹ ਕੁਝ ਵਾਪਰਦਾ ਹੈ, ਸੁੱਕਾ ਤਿਲ ਝਾੜਦੇ ਹਾਂ ਤੇ ਕਹਾਣੀ ਚ ਪਾ ਕੇ ਉਹਨੂੰ ਪੀੜਿਆ ਜਾਂਦਾ ਕੋਹਲੂ ਚ। ਯਾਦ ਰੱਖਿਓ, ਮਹਾਰਾਜ ਕਹਿੰਦੇ ਦੇਖੀ ਮੰਦੇ ਅਮਲ ਕਰਦਿਆਂ ਇਹ ਸਜ਼ਾ ਹੈ, ਉਹਨੂੰ ਕੋਹਲੂ ਚ ਪੀੜਿਆ ਜਾਂਦਾ। ਵੇ ਕਪਾ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾਂ, ਅੱਗੇ ਕਾ ਮਦ ਹੈ ਅਰ ਕਾਗਦ ਹੈ, ਕਮਾਦਾ ਸ਼ਬਦ ਪੁਰਾਣਾ ਬਾਬਾ ਜੀ ਨੇ ਵਰਤਿਆ ਜੀ, ਕਮਾਦ ਗੰਨਾ ਜੀ, ਉਹਨੂੰ ਗੰਨੇ ਨੂੰ ਕੱਟਣੇ ਆ, ਕੱਟ ਕੇ ਪੀੜਦੇ ਸਾਂ ਕੋਹਲੂ ਚ, ਵੇਲਣਾ ਕਹਿੰਦੇ ਸਾਂ, ਕੁਲਾੜੀ ਕਹਿੰਦੇ ਆ ਕਿ ਉਹਨੂੰ ਪੀੜਨ ਤੋਂ ਬਾਅਦ ਉਹਦੀ ਜਿੰਦ ਨਹੀਂ ਛੁੱਟਦੀ। ਰਸ ਜਿਹੜਾ ਕੜਾਹੇ ਚ ਪਾਇਆ ਜਾਂਦਾ ਤੇ ਉਹਦੀਆਂ ਪੱਛੀਆਂ, ਪੱਛੀਆਂ ਕਹਿੰਦੇ ਹਨ ਜਿਹੜੀ ਉਹ ਛਿੱਲੜ ਵੱਜ ਜਾਂਦੀ ਪੱਛੀਆਂ, ਉਹ ਪੱਛੀਆਂ ਮੱਚਦੀਆਂ ਬੜੀ ਛੇਤੀ ਸਨ ਕਿਉਂਕਿ ਉਹ ਚ ਮਿੱਠਾ ਹੁੰਦਾ ਸੀ। ਹੁਣ ਉਹਦੇ ਪੱਛੀਆਂ ਵੀ ਸਾੜੀਆਂ, ਉਹਨੂੰ ਵੀ ਉਬਾਲਿਆ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਉਹ ਰਸ ਉਬਲਦਾ ਸੀ, ਇੱਕ ਤਾਂ ਕੜਾਹੇ ਚੋਂ ਆਵਾਜ਼ ਆਉਂਦੀ ਸੀ, ਦੂਜੇ ਨਿੱਕੇ ਨਿੱਕੇ ਬੁਲਬਲੇ ਬਣਦੇ ਸਨ। ਮਹਾਰਾਜ ਕਹਿੰਦੇ ਨੇ ਬੁਲਬਲੇ ਨਾ ਅੰਜ ਬੋਲ ਕੇ ਕਹਿ ਰਹੇ ਨੇ, ਉਹ ਬੰਦਿਆ ਮੈਂ ਮਿੱਠੇ ਨੂੰ ਧਾਰਨ ਕੀਤਾ, ਮੇਰੀ ਹਾਲਤ ਇਹ ਹੋ ਗਈ, ਕੱਲ੍ਹ ਨੂੰ ਤੇਰਾ ਕੀ ਬਣੇਗਾ। ਬਾਬਾ ਜੀ ਬਾਣੀ ਚ ਆਉਂਦਾ, ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ। ਮੈਂ ਕੱਲ੍ਹ ਵੀ ਕਿਹਾ ਸੀ, ਗੁਰਮੁਖੋ ਗੁਰਬਾਣੀ ਦਾ ਅਭਿਆਸ ਕਰੋ ਜਿੰਨਾ ਕਰ ਸਕਦੇ ਹੋ, ਕਿਉਂਕਿ ਜਿੰਨਾ ਗੁਰਬਾਣੀ ਦਾ ਅਭਿਆਸ ਕਰਾਂਗੇ ਨਾ, ਇਹ ਇੱਥੇ ਵੀ ਕੰਮ ਦੇਣਾ ਤੇ ਉੱਥੇ ਵੀ ਇਹਨੇ ਜਾਣਾ। ਕੱਲ੍ਹ ਮੈਂ ਕਿਹਾ ਸੀ, ਸ਼ਬਦ ਭਾਵੇਂ ਸਾਡਾ ਗਲਾ ਵੀ ਬਹਿ ਜਾਏ, ਬੋਲ ਵੀ ਨਾ ਨਿਕਲੇ, ਬੰਦਾ ਕੌਮੇ ਚ ਪਿਆ ਹੋਵੇ, ਸ਼ਬਦ ਜਿਹੜਾ ਉਹ ਸੁਰਤ ਵਿੱਚ ਕੌਮੇ ਚ ਪਿਆ ਵੀ ਚੱਲੀ ਜਾਂਦਾ, ਸ਼ਬਦ ਜਿਹੜਾ ਉਹ ਤਾਂ ਆਪਣਾ ਅਸਰ ਕਰੇਗਾ ਕਰੇਗਾ ਜੀ। ਇਹ ਸਤਿਗੁਰਾਂ ਦਾ ਵੇਖ ਬਚਨ ਹੈ। ਵੇਖ ਜੇ ਮਿੱਠਾ ਕੱਟਿਆ ਗੁਰੂ ਨਾਨਕ ਸਾਹਿਬ ਜੀ ਦਾ, ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦੇਨ ਸੋ ਮਲ ਸਜਾਏ, ਰਸ ਕਸ ਟੱਟਰ ਪਾਈਏ, ਟੱਟਰ ਮੀਨ ਪੜਾਇਆ, ਰਸ ਕਸ ਟੱਟਰ ਪਾਈਏ, ਤਪੈ ਤੈ ਵਿਲ ਲਾਏ, ਪੀ ਸੋ ਫੋਗ ਸੰਭਾਲੀਏ, ਦਿੱਚੈ ਅੱਗ ਜਲਾਏ। ਮਹਾਰਾਜ ਕਹਿੰਦੇ ਨੇ ਨਾਨਕ ਮਿੱਠੇ ਪੱਤਰਿਆਂ ਵੇਖੋ ਲੋਕਾ ਆਏ, ਲੋਕੋ ਦੇਖੋ। ਬਾਬਾ ਜੀ ਕਹਿ ਰਹੇ ਨੇ ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਹ ਕਾ ਮਾਦ ਅਰ ਕਾਗਦ ਹੈ। ਕਾਗਜ਼ ਤੁਹਾਨੂੰ ਪਤਾ ਕੁੱਟ ਕੇ ਬਣਾਇਆ ਜਾਂਦਾ ਕੱਖਾਂ ਦਾ, ਤਾਂ ਮੱਦ ਹੈ ਅਰ ਕਾਗਜ਼ ਦੇ ਕੁੰਨੇ, ਕੁੰਨੇ ਦਾ ਪਤਾ ਵਲਟੋਈ, ਵਲਟੋਈ ਸ਼ਬਦ ਬੜਾ ਪੁਰਾਣਾ ਹੈ ਜੀ, ਹਾਂਡੀ, ਹਾਂਜੀ ਹਾਂਡੀ ਕੀ ਵਰਤਦੇ ਆ, ਕੁੰਨਾ। ਉਹ ਜਿਹੜੀ ਵਲਟੋਈ ਹੈ ਉਹ ਰੋਜ਼ ਅੱਗ ਤੇ ਚੜ੍ਹਦੀ ਹੈ। ਤੇ ਅੱਗੇ ਬਾਬਾ ਜੀ ਨੇ ਕੋਇਲੇ ਸ਼ਬਦ ਵਰਤਿਆ ਕੋਲਾ, ਕਹਿੰਦੇ ਨੇ ਭਾਈ ਚੇਤੇ ਰੱਖੀ, ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਹਾਂ ਕਾ ਮੱਦ ਹੈ ਅਰ ਕਾਗਜ਼ ਹੈ ਉਨੇ ਕੋਇਲਿਆਂ ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ। ਆਪ ਜੀ ਰੋਜ਼ ਇੱਕ ਪਾਠ ਸੁਣਦੇ ਹੋ ਸ਼ਲੋਕ 12 ਤੇ ਵਧੀਕ ਚ, ਨਵੇਂ ਮਹੱਲੇ ਦੇ ਸ਼ਲੋਕਾਂ ਤੋਂ ਪਹਿਲਾਂ ਆਉਂਦਾ। ਪਾਪੀ ਕਰਮ ਕਮਾਉਂਦੇ ਕਰਦੇ ਖਾਏ ਖਾਏ, ਮੈਂ ਡਰਾ ਨਹੀਂ ਰਿਹਾ, ਮੈਂ ਸਿਰਫ ਇਹ ਬੇਨਤੀ ਹੈ ਰੱਬ ਮਿਹਰ ਕਰੇ ਮੌਤ ਦਾ ਭੈ ਦੇਖ ਕੇ ਨਿਰਮਲ ਭਾਉ ਪੈਦਾ ਹੋ ਜਾਏ, ਉਸ ਨਿਰਮਲ ਭਾਉ ਵਿੱਚੋਂ ਗੁਰੂ ਅੱਗੇ ਅਰਦਾਸ ਕਰੀਏ ਮੌਤ ਵਾਲਾ ਭੈ ਖਤਮ ਹੋ ਜਾਵੇ। ਫਿਰ ਅਰਜ਼ ਸੁਣਿਓ ਇਸ ਨੂੰ, ਪਾਪੀ ਕਰਮ ਕਮਾਉਂਦੇ ਕਰਦੇ ਖਾਏ ਖਾਏ, ਨਾਨਕ ਜਿਉਂ ਮੱਥਣ ਮਾਧਾਨੀਆਂ ਤਿਉਂ ਮਥੇ ਧਰਮ ਰਾਏ। ਇੱਥੇ ਮੇਰੀ ਬੇਨਤੀ ਹੈ ਜੀ, ਇਹ ਹੈ ਦੀਨੀ ਭਾਉ, ਇੱਕ ਭਾਉ ਹੈ ਦੈਵੀ, ਜਿਹੜਾ ਸਿਖਾਉਣਾ ਨਹੀਂ ਪੈਂਦਾ ਜੀ, ਹਾਂ ਬੰਦੇ ਨੂੰ ਸਿਖਾਉਣਾ ਪੈਂਦਾ, ਪਰ ਜਿਹੜਾ ਦੈਵੀ ਭੈ ਹੈ ਨਾ ਜੀ, ਉਹ ਪੂਰੇ ਸੰਸਾਰ ਤੇ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹ ਦੂਜੀਆਂ ਜੂਨਾਂ, ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਵੀ ਕੋਈ ਚੀਜ਼ ਐਸੀ ਨਹੀਂ ਜਿਹੜੀ ਦੇਵੀ ਦੈਵੀ ਭੈ ਦੇ ਸੂਤਰ ਤੋਂ ਬਾਹਰ ਨਿਕਲ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਪੋ ਕਰੋੜੀ ਚਲਤ ਨਾ ਅੰਤ, ਦੇਖੋ ਕਿ ਸਾਰੇ ਸ਼ਬਦ ਵਰਤੇ ਨੇ। ਉੱਥੇ ਮਹਾਰਾਜ ਜੀ ਨੇ ਇੱਕ ਬਚਨ ਵਰਤ ਰਿਹਾ, ਸਗਲਿਆਂ ਭਉ ਲਿਖਿਆ ਸਿਰਲੇਖ, ਜਿਹੜਾ ਦੈਵੀ ਭੈ ਹੈ, ਸੂਰਜ ਵੀ ਭੈ ਵਿੱਚ, ਚੰਦਰਮਾ ਵੀ ਭੈ ਵਿੱਚ, ਧਰਤੀ ਵੀ ਭੈ ਵਿੱਚ, ਇੱਥੋਂ ਤੱਕ ਜਿਹੜਾ ਸਾਡੇ ਨੇੜੇ ਸਮੁੰਦਰ ਹੈ ਨਾ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਕਹਿੰਦੇ ਨੇ ਇਹਨੂੰ ਰੱਬ ਨੇ ਇਸ ਤਰ੍ਹਾਂ ਭੈ ਚ ਬੰਨਿਆ ਜਿਵੇਂ ਤੂੜੀ ਦੀ ਪੰਡ ਬੰਨੀ ਹੋਵੇ। ਆ ਰੁੱਖ ਨੇ ਅੱਗ ਨਾਲ ਭਰੇ ਪਏ ਆ, ਆ ਜਿੱਥੇ ਅਸੀਂ ਬੈਠੇ ਸਾਰੀ ਅੱਗ ਹੀ ਹੈ ਨਾ, ਲੱਕੜ ਚ ਕੀ ਹੈ। ਹੁਣ ਆਹ ਜਿਹੜੇ ਰੁੱਖ ਨੇ ਜਿਨ੍ਹਾਂ ਦੇ ਫਲ ਆਪਾਂ ਖਾ ਰਹੇ ਹਾਂ, ਜਿੱਥੋਂ ਰਸ ਨਿਕਲਿਆ ਇਹ ਅੱਗ ਹੈ, ਉਹ ਕੌਣ ਹੈ ਜਿਹਨੇ ਇਸ ਅੱਗ ਨੂੰ ਕਾਬੂ ਕਰਕੇ ਇਹਦੇ ਵਿੱਚੋਂ ਰਸ ਪੈਦਾ ਕਰ ਦਿੱਤਾ, ਇਹ ਹੈ ਦੈਵੀ ਭੈ। ਸਤਿਗੁਰਾਂ ਨੇ ਬਾਣੀ ਵਿੱਚ ਵਚਨ ਕੀਤਾ, ਭੀਤਰ ਅਗਨ ਬਨਾਸਪਤ ਮੌਲੀ, ਅੰਦਰ ਅੱਗ ਹੈ ਬਾਹਰ ਫੁੱਲ ਖਿੜਿਆ ਬੈਠਾ, ਹੈ ਤਾਂ ਅੱਗ ਹੀ ਨਾ। ਗੁਲਾਬ ਦਾ ਫੁੱਲ ਲੈ ਲਓ ਤੁਸੀਂ, ਉਹਦੀ ਟਾਹਣੀ ਟਾਹਣੀ ਚ ਪੱਤੇ ਪੱਤੇ ਚ ਅੱਗ ਹੈ। ਮਹਾਰਾਜ ਕਹਿੰਦੇ ਵਾਹ, ਹੁਕਮ ਕਰਨ ਵਾਲਿਆ, ਅੱਗ ਅੰਦਰ ਲਈ ਬੈਠਾ ਬਾਹਰ ਖੇੜਾ ਹੈ। ਭੀਤਰ ਅਗਨ ਬਨਾਸਪਤ ਮੌਲੀ, ਮਹਾਰਾਜ ਕਹਿੰਦੇ ਸਾਗਰ ਪੰਡਾ ਪਾਇਆ, ਪੰਡ ਸ਼ਬਦ ਵਰਤੇ ਜੀ ਮਹਾਰਾਜ ਨੇ, ਕਹਿੰਦੇ ਸਮੁੰਦਰ ਇਸ ਤਰ੍ਹਾਂ ਬੰਨ ਦਿੱਤਾ ਕਰਤਾਰ ਨੇ ਜਿਵੇਂ ਸਮਝੋ ਪੰਡ ਬੱਜੀ ਹੈ। ਹੁਣ ਮੈਂ ਅਗਲੀ ਬੇਨਤੀ ਕਰਨੀ ਹੈ, ਖੁਸ਼ ਕਿਸਮਤ ਨੇ ਉਹ ਬੰਦੇ ਜਿਨ੍ਹਾਂ ਦੇ ਅੰਦਰ ਨਿਰਮਲ ਭਾਉ ਪੈਦਾ ਹੁੰਦਾ। ਜਿਸ ਬੰਦੇ ਅੰਦਰ ਨਿਰਮਲ ਭਾਉ ਹੋਵੇ ਨਾ, ਉਹ ਕਦੀ ਗੁਰੂ ਦੇ ਸਾਹਮਣੇ ਉੱਚਾ ਨਹੀਂ ਬੋਲੇਗਾ। ਜਿਸ ਬੰਦੇ ਦੇ ਅੰਦਰ ਗੁਰੂ ਦਾ ਨਿਰਮਲ ਭਾਉ ਹੋਵੇ ਨਾ, ਉਹ ਕਦੀ ਵੀ ਮਾੜੀ ਸ਼ਬਦਾਵਲੀ ਗੁਰੂ ਦੀ ਹਜ਼ੂਰੀ 'ਚ ਨਹੀਂ ਵਰਤ। ਇਸ ਨੂੰ ਥੋੜ੍ਹਾ ਜਿਹਾ ਮੇਰੀ ਬੇਨਤੀ ਨੂੰ ਸੁਣਿਓ, ਕਿਉਂਕਿ ਮੈਂ ਅਰਥ ਕਰ ਦਿੱਤੇ ਨੇ, ਪਰ ਮੇਰੀ ਇੱਛਾ ਸੀ ਇਸ ਸਲੋਕ ਦਾ ਭਾਵ ਕੀ ਹੈ ਜਿੰਨੀ ਕੁ ਮੈਨੂੰ ਸਮਝ ਪਈ। ਗੁਰਮੁਖੋ, ਜਦੋਂ ਵਾਹਿਗੁਰੂ ਜੀ ਦਾ ਡਰ ਪੈਦਾ ਹੋ ਜਾਏ ਨਾ, ਦੂਜੇ ਡਰ ਮਰਨੇ ਸ਼ੁਰੂ ਹੋ ਜਾਂਦੇ। ਇੱਕ ਕਬੀਰ ਸਾਹਿਬ ਦਾ ਸਲੋਕ ਹੈ, ਕਬੀਰ ਭਲੀ ਭਈ ਜੋ ਭਉ ਭਰਿਆ, ਭਲੀ ਭਈ ਜੋ ਭਉ ਭਰਿਆ, ਕਹਿੰਦੇ ਬੜਾ ਚੰਗਾ ਹੋ ਗਿਆ, ਮੈਨੂੰ ਡਰ ਲੱਗਣ ਲੱਗ ਪਿਆ। ਕਿਹੜਾ ਡਰ? ਵਾਹਿਗੁਰੂ ਜੀ ਦਾ ਨਿਰਮਲ ਭਉ, ਜਿਹਨੂੰ ਆਪ ਪੜ੍ਹਦੇ ਹੋ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਉ ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਉ। ਸਿੱਧੀ ਜੀ ਗੱਲ ਜੀ, ਅਸਲ ਚ ਗੁਰੂ ਦਾ ਪਿਆਰ ਹੀ ਪੈਦਾ ਉਹਦੇ ਅੰਦਰ ਹੁੰਦਾ ਜਿਹਦੇ ਅੰਦਰ ਭੈ ਹੈ। ਜਿਸ ਬੰਦੇ ਅੰਦਰ ਭੈ ਪੈਦਾ ਨਹੀਂ ਹੋਇਆ, ਉਹ ਕਦੀ ਪ੍ਰੇਮੀ ਨਹੀਂ ਹੋ ਸਕਦਾ। ਇਹ ਭਾਉ ਤੋਂ ਪਹਿਲੀ ਸਟੇਜ ਭੈ ਹੈ। ਆਪ ਜੀ ਆਸਾ ਕੀ ਵਾਰ ਚ ਬਚਨ ਹੈ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਉ, ਪਹਿਲਾਂ ਭਾਉ ਹੈ ਨਾ ਫਿਰ ਭਾਉ, ਨਿਰਮਲ ਭਾਉ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੋ ਸਕਦਾ। ਫਿਰ ਅਰਜ ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ, ਆਪ ਜਪਜੀ ਸਾਹਿਬ ਚ ਪਾਠ ਕਰੋ, ਜਤ ਪਹਾਰਾ ਧੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ, ਅੱਗੇ ਜੀ ਭਾਉ ਖੱਲਾ ਅਗਨ ਤਪਤਾਓ ਅੱਗੇ। ਹਾਂ ਭਾਉ ਪਹਿਲਾਂ ਹੋਵੇਗਾ ਤੇ ਭਾਂਡਾ ਤਾਂ ਬਣਨਾ, ਭੈ ਹੈ ਤਾਂ ਦੂਜੀ ਲਾਮ ਸੱਚੀ ਮੁੱਚੀ ਨਿਰਮਲ ਭਾਉ ਦੀ ਹੈ। ਫਿਰ ਇੱਥੇ ਥੋੜੀ ਬੇਨਤੀ, ਇੱਥੇ ਇੱਕ ਸਵਾਲ ਉੱਠੇਗਾ ਜੀ ਮੈਲਾ ਭੈ ਵੀ ਹੁੰਦਾ? ਹਾਂ ਹੁੰਦਾ, ਜਿੱਥੇ ਮੈਲਾ ਭੈ ਹੋਵੇਗਾ ਨਾ ਜੀ ਉੱਥੇ ਚੇਤੇ ਰੱਖੋ ਨਫ਼ਰਤ ਹੋਵੇਗੀ, ਜਿੱਥੇ ਨਫ਼ਰਤ ਹੋਵੇਗੀ ਉੱਥੇ ਦੂਰੀ ਬਣੇਗੀ, ਜਿੱਥੇ ਨਿਰਮਲ ਭਾਉ ਹੋਵੇਗਾ ਨਾ ਜੀ ਉੱਥੇ ਪਿਆਰ ਹੋਵੇਗਾ, ਜਿੱਥੇ ਪਿਆਰ ਹੋਵੇਗਾ ਉੱਥੇ ਨੇੜਤਾ ਹੋਵੇ। ਇਹਦਾ ਦੋਨਾਂ 'ਚ ਫਰਕ ਹੈ, ਜਿੱਥੇ ਮੈਲਾ ਭੈ ਹੈ। ਕਬੀਰ ਸਾਹਿਬ ਨੇ ਕਿਹਾ ਸ਼ੁਕਰ ਹੈ ਪ੍ਰਮਾਤਮਾ ਮੇਰੇ ਅੰਦਰ ਭੈ ਪੈਦਾ ਹੋ ਗਿਆ। ਕਬੀਰ ਭਲੀ ਭਈ ਜੋ ਭਾਉ ਭਰਿਆ ਦਿਸ਼ਾ ਗਈ ਸਭ ਭੂਲ, ਉੱਥੇ ਨਾਸਕੀ ਪਾਠ ਬਿੰਦੀ ਲਾਈ ਮਾਰੇ ਉੱਤੇ, ਦਿਸ਼ਾ ਗਈ ਸਭ ਭੂਲ। ਹੁਣ ਮੰਨ ਲਓ ਇੱਕ ਉਦਾਹਰਨ ਹੈ, ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਆਸਰੇ ਖੇਡਦੇ ਹਾਂ, ਅਚਨਚੇਤ ਕੋਈ ਰੋਟੀ ਵੀ ਖਾ ਰਹੇ ਹੋਵੇ ਸੱਪ ਨਿਕਲ ਕੇ ਆ ਜਾਏ, ਰੋਟੀ ਭੁੱਲ ਜੂਗੀ ਨਾ, ਗੱਲਾਂ ਭੁੱਲ ਗਈਆਂ, ਸਭ ਕੁਝ ਭੁੱਲ ਗਿਆ। ਇੱਕ ਨਿੱਕਾ ਜਿਹਾ ਡਰ ਪੈਦਾ ਹੋਇਆ ਬੰਦੇ ਨੂੰ, ਰੋਟੀ ਖਾਣਾ ਹੱਸਣਾ ਖੇਡਣਾ ਸਭ ਕੁਝ ਭੁੱਲ ਗਿਆ। ਕਹਿਣ ਲੱਗੇ ਜਿੱਦਣ ਰੱਬ ਦਾ ਭੈ ਪੈਦਾ ਹੋਇਆ ਨਾ ਉਦਣ ਵਾਸ਼ਨਾ ਵਾਲੀ ਬਿਰਤੀ ਆਪਣੇ ਆਪ ਭੁੱਲ, ਕਿਉਂਕਿ ਉਸ ਦੇ ਭੈ ਵਿੱਚ ਸੁੱਖ ਹੈ। ਕਬੀਰ ਭਲੀ ਭਈ ਜੋ ਭਾਉ ਭਰਿਆ ਦਿਸ਼ਾ ਗਈ, ਦਿਸ਼ਾ ਦਰ ਤੇ ਆ ਦਿਸ਼ਾਵਾਂ ਖੱਬਾ ਸੱਜਾ ਸਾਰੇ ਪਾਸੇ ਭੁੱਲ ਗਏ, ਕੌਣ ਮਿੱਤਰ ਕਿਹੜਾ ਦੁਸ਼ਮਣ ਕਿਹੜਾ ਆਪਣਾ, ਦਿਸ਼ਾ ਗਈ ਸਭ ਭੂਲ। ਅੱਗੇ ਕਹਿੰਦੇ ਔਰਾ ਗਰ ਪਾਣੀ ਭਇਆ, ਔਰਾ ਸਮਝਦੇ ਹਾਂ ਜੀ, ਆ ਸਾਡੇ ਚੰਦਰਾ ਕਹਿੰਦੇ ਹੁੰਦੇ ਸਨ, ਆ ਜਿਹੜੇ ਗੜੇ ਪੈਂਦੇ ਆ, ਕਹਿੰਦੇ ਔਰਾ ਗਰ ਪਾਣੀ ਭਇਓ, ਜਿਹੜਾ ਔਰਾ ਸੀ ਜਿਹੜਾ ਜੰਮੀ ਕੋਈ ਬਰਫ ਸੀ। ਕਹਿੰਦੇ ਕਿ ਜਦੋਂ ਸੂਰਜ ਦੀ ਕਿਰਨ ਪਈ ਨਾ, ਹੈ ਤਾਂ ਪਾਣੀ ਵੀ ਸੀ, ਜਦੋਂ ਸੂਰਜ ਦੀ ਕਿਰਨ ਪਈ ਸੱਚ ਇਹ ਵੇ ਕਿ ਉਹ ਜੰਮੀ ਕੋਈ ਬਰਫ਼ ਢਲ ਕੇ ਪਾਣੀ ਬਣ ਗਈ। ਕਹਿਣ ਲੱਗੇ ਹੈ ਤਾਂ ਇਹ ਰਾਮ ਕੀ ਅੰਸ ਸੀ ਪਰ ਹੰਕਾਰ ਦੀ ਡਲੀ ਬਣਾਈ ਬੈਠਾ ਸੀ। ਜਦੋਂ ਵਾਹਿਗੁਰੂ ਜੀ ਦਾ ਨਿਰਮਲ ਭਾਉ ਦੀ ਕਿਰਨ ਪਈ ਤੇ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਹਾਂ ਉਸੇ ਵਕਤ ਇਹ ਢਲ ਕੇ ਪਾਣੀ ਦਾ ਰੂਪ ਹੋ ਗਿਆ ਜਿਹੜਾ ਪਹਿਲਾਂ ਸੀ ਉਸੇ ਸਰੂਪ ਚ। ਮਹਾਰਾਜ ਕਹਿ ਰਹੇ ਆ ਕਬੀਰ ਭਲੀ ਭਈ ਜੋ ਭਾਉ ਭਰਿਆ ਦਿਸ਼ਾ ਗਈ ਸਾ ਭੂਲ ਔਰਾ ਗਰ ਪਾਣੀ ਭਇਆ ਜਾਏ ਮਿਲਿਓ ਢਲ ਪੂਲ। ਉਸੇ ਪ੍ਰਵਾਹ ਚ ਮਿਲ ਗਿਆ ਜਿੱਥੋਂ ਆਇਆ ਸੀ, ਇਹਦਾ ਮਤਲਬ ਨਿਰਮਲ ਭਾਉ ਪੈਦਾ ਹੋਇਆ, ਜਿਉਂਦੇ ਜੀ ਬੰਦਾ ਕਰਤਾਰ ਵਿੱਚ ਵਾਹਿਗੁਰੂ ਵਿੱਚ ਮਿਲ ਗਿਆ। ਇੱਕ ਬਚਨ ਉਹਨਾਂ ਦਾ ਹੋਰ, ਉਹ ਸ਼ਬਦ ਹੈ ਡੱਡਾ ਡਰ ਉਪਜੈ ਡਰ ਜਾਈ। ਮੈਂ ਹਉਮੈ ਚ ਨਹੀਂ ਕਹਿੰਦਾ, ਸੱਚੀ ਲਓ ਜਿਉਂ ਜਿਉਂ ਹੁਣ ਸਰੀਰ ਢਲਦਾ ਤੇ ਮੇਰੀ ਇੱਕੋ ਇੱਛਾ ਹੈ ਕਿ ਬਾਕੀ ਸਭ ਚੀਜ਼ਾਂ ਭੁੱਲ ਜਾਣ, ਬਸ ਸਤਿਗੁਰਾਂ ਦੀ ਬਾਣੀ ਹੀ ਜ਼ੇਹਨ ਵਿੱਚ ਆਏ। ਮਹਾਰਾਜ ਕਹਿੰਦੇ ਡੱਡਾ ਡਰ, ਕਬੀਰ ਸਾਹਿਬ ਦਾ ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੈ ਤਾਂ ਫਿਰ ਡਰ ਲੱਗੈ, ਨਿਡਰ ਹੋਵਾ ਡਰ ਉਰ ਹੋਏ ਭਾਗ। ਹੁਣ ਲਫ਼ਜ਼ ਡਰ ਡਰ ਵਾਹ ਵਾਹ ਵਾਰ ਵਾਰ ਆ ਰਿਹਾ, ਇਹਦੇ ਅਰਥ ਜੋ ਗੁਰਮੁਖ ਵਿਦਵਾਨਾਂ ਕੀਤੇ, ਡੱਡਾ ਡਰ ਉਪਜੈ, ਫਿਰ ਸੁਣਿਓ ਡੱਡਾ ਡਰ ਉਪਜੈ ਡਰ ਜਾਈ, ਧਿਆਨ ਨਾਲ ਸੁਣਿਓ ਇਸਦੇ ਅਰਥ ਸਾਰੇ। ਡੱਡੇ ਅੱਖਰ ਰਾਹੀਂ ਜਦੋਂ ਵਾਹਿਗੁਰੂ ਜੀ ਦਾ ਨਿਰਮਲ ਡਰ ਪੈਦਾ ਹੋ ਜਾਏ, ਡੱਡਾ ਡਰ ਉਪਜੈ ਜਦੋਂ ਨਿਰਮਲ ਭਾਉ ਪੈਦਾ ਹੋ ਗਿਆ, ਡਰ ਜਾਈ ਜਿਹੜਾ ਦੁਨੀਆਂ ਦਾ ਡਰ ਸੀ ਉਹ ਭੱਜ ਗਿਆ, ਡੱਡਾ ਡਰ ਉਪਜੈ ਡਰ ਜਾਈ ਤਾਂ ਡਰ ਮੈਂ, ਜਿਹੜਾ ਵਾਹਿਗੁਰੂ ਤੇ ਗੁਰੂ ਦਾ ਡਰ ਸੀ ਨਾ ਉਹਦੇ ਡਰ ਵਿੱਚ ਦੁਨੀਆਂ ਦਾ ਡਰ ਖੱਪ ਗਿਆ। ਫਿਰ ਲਫ਼ਜ਼ ਸੁਣਿਓ ਡੱਡਾ ਡਰ ਉਪਜੈ ਡਰ ਜਾਈ, ਉਹ ਡਰ ਜਿਹੜਾ ਇਸ ਡਰ ਵਿੱਚ ਸਮਾ ਗਿਆ, ਡੱਡਾ ਡਰ ਉਪਜੈ ਡਰ ਜਾਈ। ਅੱਗੇ ਇੱਥੇ ਇੱਕ ਬਚਨ ਹੈ ਜੋ ਡਰ ਡਰੈ, ਜਿਹੜਾ ਬੰਦਾ ਵਾਹਿਗੁਰੂ ਦੇ ਭੈ ਤੋਂ ਹੀ ਨਾ ਮੰਨੇ, ਕਹਿਣ ਲੱਗੇ ਸਾਰੀ ਜ਼ਿੰਦਗੀ ਡਰਦਾ ਰਹੇਗਾ, ਜੋ ਡਰ ਡਰੈ ਤਾਂ ਫਿਰ ਡਰ ਲੱਗ ਗਏ ਉਹਨੂੰ ਹੋਰ ਡਰ ਸਤਾਏਗਾ, ਨਿਡਰ ਹੋਵਾ ਡਰ ਉਰ ਕੋਈ ਭਾਗ ਹੈ। ਜਿਹੜਾ ਵਾਹਿਗੁਰੂ ਜੀ ਦੇ ਨਿਰਮਲ ਡਰ ਵਿੱਚ ਰਹਿੰਦਾ ਨਾ ਜੀ ਉਹਦਾ ਸੰਸਾਰ ਦਾ ਡਰ ਮੁੱਕ ਜਾਂਦਾ। ਮੈਂ ਇੱਕ ਦੋ ਉਦਾਹਰਨ, ਭਾਈ ਸਾਹਿਬ ਆ ਗਏ ਭਾਈ ਸੁਲੱਖਣ ਸਿੰਘ ਹੋਣੀ, ਜਿੰਨੇ ਮਹਾਂਪੁਰਖ ਨੇ ਜੀ ਇਹ ਸੱਚੀ ਕਹਾਂ, ਜਦੋਂ ਇਕੱਲਿਆਂ ਬੈਠਿਆਂ ਭੈ ਲੱਗਣ ਲੱਗ ਪਏ, ਹਾਏ ਇਹਨੂੰ ਨੈਗੇਟਿਵ ਨਹੀਂ ਲੈ ਜਾਣਾ, ਕੱਲ੍ਹ ਨੂੰ ਇਹ ਸਰੀਰ ਛੱਡਣਾ ਹੈ, ਇੱਕ ਖਿੰਨ ਲੱਗਣਾ ਹੈ, ਖਿੰਨ ਸ਼ਬਦ ਕਹਿ ਰਿਹਾ, ਸਾਹ ਬਾਹਰ ਨਿਕਲਦੀ ਦੇ ਰੇ, ਤੂੰ ਭਾਵੇਂ ਟ੍ਰਿਲੀਅਨ ਡਾਲਰਾਂ ਦਾ ਮਾਲਕ ਹੈ, ਤੇਰੇ ਪੱਲੇ ਕੁਛ ਵੀ ਨਹੀਂ, ਤੈਨੂੰ ਰਾਤ ਵੀ ਕਿਸੇ ਨੇ ਰੱਖਣਾ। ਪਰ ਆਖਰ ਇਹ ਸੋਚੀਏ ਸਹੀ, ਅੰਦਰ ਵਾਲੀ ਚੇਤਨਾ ਕਿੱਥੇ ਜਾਣ? ਬਾਬਾ ਬੁੱਢਾ ਸਾਹਿਬ ਨੇ 12 ਸਾਲ ਦੀ ਉਮਰ 'ਚ ਇਹ ਸਵਾਲ ਕੀਤਾ ਸਤਿਗੁਰਾਂ ਨੂੰ, ਇਹੀ ਪ੍ਰਸ਼ਨ ਸੀ। 12 ਸਾਲ ਦੇ ਬੱਚੇ ਨੇ ਕਿਹਾ ਸੀ, ਜਨਮ ਮਰਨ ਦਾ ਭੈ ਕਿਵੇਂ ਮੁੱਕ ਸਕਦਾ, ਮੌਤ ਦਾ ਡਰ ਕਿਵੇਂ ਮੁੱਕ ਸਕਦਾ? ਜਦੋਂ ਅਸੀਂ ਬਾਬਾ ਜੀ ਦਾ ਜੀਵਨ ਪੜ੍ਹਦੇ ਹਾਂ, ਮੈਂ ਕੱਲ੍ਹ ਵੀ ਉਹਨਾਂ ਜ਼ਿਕਰ ਕੀਤਾ, ਬਸ ਇਹੀ ਸ਼ੁਰੂਆਤ ਸੀ ਨਾ, ਕਿ ਮੌਤ ਦਾ ਭੈ ਕਿਵੇਂ ਖਤਮ ਹੋ ਸਕਦਾ, ਜਨਮ ਮਰਨ ਦਾ ਡਰ ਕਿਵੇਂ ਮੁੱਕ ਸਕਦਾ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੰਨੀ ਕਿਰਪਾ ਕੀਤੀ, ਆਪ ਸਾਰੇ ਸਾਖੀ ਜਾਣਦੇ ਹੋ, ਇੰਨੇ ਪੁੱਛਿਆ। ਭਾਈ ਮਨੀ ਸਿੰਘ ਜੀ ਨੇ ਸਾਖੀ ਹੋਰ ਦਿੱਤੀ ਹੈ, ਭਾਈ ਸੰਤੋਖ ਸਿੰਘ ਸਾਖੀ ਹੋਰ ਦਿੱਤੀ ਹੈ, ਵਿਧਾਨ ਪਰ ਭਾਈ ਮਨੀ ਸਿੰਘ ਕਹਿੰਦੇ ਨੇ ਇਹ ਪੁੱਛਿਆ ਕਿ ਜਨਮ ਮਰਨ ਦਾ ਡਰ, ਮੌਤ ਦਾ ਭੈ ਤੈਨੂੰ ਕਿਵੇਂ ਪਤਾ ਲੱਗਾ? ਕਹਿੰਦਾ ਬਸ ਜੀ, ਫਸਲਾਂ ਆਈਆਂ, ਤਾਕਤ ਵਾਲੇ ਉਜਾੜ ਗਏ, ਲੋਕੀ ਵੱਟਾਂ ਤੇ ਖਲੋਤੇ ਵਹਿੰਦੇ ਰਹੇ, ਬਸ ਉਦਣ ਦੀ ਡਰ ਬਹਿ ਗਿਆ ਮਨਾ, ਮੌਤ ਦੇ ਹੱਥ ਕਿਸੇ ਨੇ ਪੜਨੇ, ਕੱਲ ਨੂੰ ਕੀ ਬਣੇਗਾ, ਕੱਲ ਨੂੰ ਕੀ ਬਣੇਗਾ? ਹਜ਼ੂਰ ਨੇ ਕਿਹਾ ਤੁਸੀਂ ਨਾਮ ਜਪੋ। ਕਹਿੰਦੇ ਬਾਬਾ ਜੀ ਬਾਣੀ ਡਾਢੀ ਸੁਣੀ ਦੀ ਹੈ, ਕਿਵੇਂ ਜਪਾਂ? ਹਜ਼ੂਰ ਨੇ ਉੱਥੇ 4 ਸ਼ਬਦ ਕਹਿ, ਉਹ ਅਕਸਰ ਕਿਹਾ ਜਾਂਦਾ ਬੈਖਰੀ, ਮੱਧਮਾ, ਪਸੰਤੀ ਤੇ ਪਰਾ, ਕਿਉਂਕਿ 4 ਬਾਣੀਆਂ ਨੇ ਨਾ ਇਹ। ਬੈਖਰੀ ਜੋ ਅਸੀਂ ਬੋਲ ਰਹੇ ਹਾਂ, ਮੱਧਮਾ ਦਾ ਅਰਥ ਗਲੇ 'ਚ ਬੁੱਲਾਂ ਤੋਂ ਥੱਲੇ, ਪਸੰਤੀ ਦਾ ਅਰਥ ਹੈ ਹਿਰਦੇ 'ਚ, ਤੇ ਪਰਾ ਦਾ ਨਿਵਾਸ ਨਾਭੀ 'ਚ ਹੈ। ਕਹਿੰਦੇ ਮਹਾਰਾਜ ਮੈਂ ਕਿਸ ਬਾਣੀ 'ਚ ਜਪਾਂ? ਵੇਖੋ ਗੁਰਪ੍ਰਸਾਦ ਕਹਿਣ ਲੱਗੇ, ਭਾਈ ਬੁੱਢਾ ਜੀ ਤੁਸੀਂ ਪਰਾ ਬਾਣੀ ਵਿੱਚ ਜਪੋ, ਪਰਾ ਬਾਣੀ ਮਿਲਾਪ ਹੈ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਨਾਭ ਕਮਲ ਮੈਂ ਬੇਦੀ ਰਚ ਲੇ, ਬ੍ਰਹਮ ਗਿਆਨ ਉਚਾਰਾ। ਕਹਿੰਦੇ ਮੈਨੂੰ ਪਰਮਾਤਮਾ ਲਾੜਾ ਬਣ ਕੇ ਵਿਆਹਣ ਆਇਆ। ਪੰਡਿਤ ਜੀ ਤੁਸੀਂ ਬਾਹਰ ਲੱਕੜ ਗੱਢ ਕੇ ਬੇਦੀਆਂ ਬਣਾ ਕੇ ਫੇਰੇ ਦਿੰਦੇ ਹੋ, ਮੇਰੀ ਨਾਭੀ ਵੱਲ ਝਾਤੀ ਮਾਰੋ, ਜਿੱਥੋਂ ਸਵਾਸ ਨਿਕਲਦਾ ਮੈਂ ਉੱਥੇ ਬੇਦੀ ਰਚ ਦਿੱਤੀ। ਜਦੋਂ ਨਾਮ ਜਪਣ ਲੱਗੇ, ਸਤਿਗੁਰੂ ਜੀ ਨੇ ਅੱਗੇ ਕਿਹਾ, ਲੰਮੀ ਉਮਰ ਪਾਏਗਾ, ਮੌਤ ਤੋਂ ਪਹਿਲਾਂ ਮੌਤ ਦਾ ਭੈ ਮੁੱਕ ਜਾਏਗਾ। ਤੇ ਸੱਚ ਹੈ, ਜਦੋਂ ਅੰਤਲੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਂਦੇ ਆ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਉਹਨਾਂ ਨੇ ਇੱਕ ਸ਼ਬਦ ਵਰਤਿਆ, ਮਹਾਰਾਜ ਜੀ ਨੇ ਜਦੋਂ ਬਾਬਾ ਜੀ ਨੇ ਨਮਸਕਾਰ ਕੀਤੀ, ਤੇ ਬਾਬਾ ਜੀ ਨੂੰ ਇਹ ਸ਼ਬਦ ਹਜ਼ੂਰ ਨੇ ਕਿਹਾ, ਕਹਿਣ ਲੱਗੇ ਜਾਓ ਤੁਸੀਂ ਇਸ ਝੋਲੇ ਨੂੰ ਛੱਡੋ, ਤੁਸੀਂ ਇਸ ਤਰ੍ਹਾਂ ਸਰਵ ਵਿਆਪਕ ਹੋ ਗਏ ਹੋ ਜਿਵੇਂ ਗਗਨ ਸਾਰੀਆਂ ਥਾਵਾਂ ਤੇ ਸਰਵ ਵਿਆਪਕ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਇੱਕ ਭੈਕ ਹੈ ਨਾ। ਮਹਾਰਾਜ ਨੇ ਇੱਥੇ ਸ਼ਬਦ ਵਰਤਿਆ ਹੈ ਕਿ ਜੰਗਲ ਦੀ ਲੱਕੜ ਇਹ ਵਿਚਾਰੀ ਪੁਕਾਰ ਕੇ ਕਹਿੰਦੀ ਹੈ। ਸੱਚੀ ਹੁਣ ਆਪਾਂ ਇੱਕ ਦੁੱਖਾਂ ਦੇ ਸੜੇ ਪਏ ਹਾਂ, ਜੋ ਮਰਜ਼ੀ ਕੋਈ ਬੰਦਾ ਆਪਣੇ ਪਰਦੇ ਪਾਈ ਜਾਏ, ਰੱਬ ਨੇ ਇੱਕ ਚਿਹਰਾ ਐਸਾ ਦਿੱਤਾ ਜਿਹੜਾ ਦੁੱਖਾਂ ਨੂੰ ਲੁਕਾਈ ਬੈਠਾ ਹੈ, ਮੁਸਕਰਾਉਂਦੇ ਹੀ ਆ ਨਾ। ਬਾਬਾ ਜੀ ਨੇ ਐਵੇਂ ਨਹੀਂ ਕਿਹਾ, ਕਹਿਣ ਲੱਗੇ ਕਿਜ ਨਾ ਬੁੱਝੈ ਕਿਜ ਨਾ ਸੁੱਝੈ, ਦੁਨੀਆਂ ਗੁੱਝੀ ਭਾਏ, ਸਾਈਂ ਮੇਰੇ ਚੰਗਾ ਕੀਤਾ, ਨਹੀਂ ਤਾਂ ਹਮ ਭੀ ਦੱਜਾਂ ਆਹੇ। ਚਿਹਰੇ ਮੁਸਕਰਾਉਂਦੇ ਦਿਸਦੇ ਨੇ, ਫੁੱਲ ਵੀ ਮੁਸਕਰਾਉਂਦਾ, ਪਰ ਕਮਲੇ ਨੂੰ ਪਤਾ ਨਹੀਂ ਮੈਂ ਸ਼ਾਮ ਨੂੰ ਭੁਰ ਜਾਣਾ ਹੈ। ਉਹਦੇ ਵਿੱਚ ਵੀ ਇੱਕ ਹੈ ਨਾ ਜੀ, ਭੈਖ ਹੈ। ਇੱਥੇ ਸਤਿਗੁਰਾਂ ਨੇ ਇਹ ਇੰਨੀ ਕੁ ਸਮਝ ਪਈ, ਜਿਵੇਂ ਜੰਗਲ ਦੀ ਲੱਕੜ ਸੜੀ ਹੋਈ ਹੈ, ਕੋਲਾ ਬਣ ਗਈ ਹੈ, ਤੇ ਉਹ ਕਹਿੰਦੀ ਏ ਕਿ ਵਾਹਿਗੁਰੂ ਮੈਨੂੰ ਬਚਾ ਲਈ, ਕਿਤੇ ਲੁਹਾਰ ਦੁਬਾਰਾ ਨਾ ਫੂਕ ਦੇ। ਇਹਦਾ ਮਤਲਬ ਦੁੱਖਾਂ ਕਲੇਸ਼ਾਂ 'ਚ ਅਸੀਂ ਫਸੇ ਹੋਏ ਹਾਂ, ਚਿੰਤਾ ਝੋਰਿਆਂ ਨੇ ਸਾਨੂੰ ਸਾੜ ਦਿੱਤਾ, ਹੁਣ ਤੇਰੇ ਸਾਹਮਣੇ ਇੱਕ ਬੇਨਤੀ ਹੈ, ਸਾਡੀਆਂ ਗਲਤੀਆਂ ਮਾਫ਼ ਕਰ ਦੇਈਂ, ਕੱਲ੍ਹ ਨੂੰ ਜਮਦੂਤ ਲੁਹਾਰ ਨਾ ਸਾਨੂੰ ਫੂਕਣ ਲੱਗ ਪਵੇ। ਇਹ ਸਮਝੋ ਅੰਦਰ ਦੀ ਇੱਕ ਵੇਦਨਾ ਹੈ। ਕਬੀਰ ਬਨਕੀ ਦਾਦੀ ਲਾਕਰੀ, ਠਾਢੀ ਕਰੇ ਪੁਕਾਰ, ਸੜੀ ਖੋ ਲੱਕੜ ਆਵਾਜ਼ ਦੇ ਰਹੀ ਏ, ਮਤ ਬਸ ਪਰੋਂ ਲੁਹਾਰ ਕੇ ਜਾ ਰਹੇ ਦੂਜੀ ਬਾਰ। ਅਗਲੀ ਬੇਨਤੀ ਜੀ, ਅਗਲਾ ਸਲੋਕ ਹੈ ਜੀ, ਕਬੀਰ ਏਕ ਮਰੰਤੇ ਦੁਏ, ਦੋ ਨਹੀਂ ਹੈਗਾ ਨਾ ਜੀ, ਦੁਏ, ਏਕ ਮਰੰਤੇ ਦੁਏ ਮੁਏ, ਦੋਏ ਫਰਕ ਹੋ ਗਿਆ ਨਾ ਜੀ, ਉੱਥੇ ਔਂਕੜ ਲਾਇਆ ਹੈ, ਇੱਥੇ ਹੋੜਾ ਲਾਇਆ, ਅਰਥ ਇੱਕੋ ਹੀ ਨੇ। ਕਬੀਰ ਏਕ ਮਰੰਤੇ ਦੁਏ ਮੁਏ, ਦੋਏ ਮਰੰਤ ਹੈ 4, ਇੱਕ ਮਰਿਆ, ਇੱਕ ਦੇ ਮਰਨ ਤੋਂ ਬਾਅਦ ਦੋ ਮਰ ਗਏ, ਇਹ ਅਰਥ ਅਖਰੀ ਅਰਥ ਇਹ ਨਾ, ਦੋ ਮਰੇ ਉਦੋਂ ਬਾਅਦ 4 ਮਰ ਗਏ। ਕਹਿਣ ਲੱਗੇ 4 ਮਰੰਤ ਹੈ, 4 ਮਰੇ ਉਦੋਂ ਬਾਅਦ 6 ਮੂਏ, 6 ਮਰ ਗਏ, ਕਹਿਣ ਲੱਗੇ 4 ਪੁਰਖ 2 ਨਾਰ, ਉਹਨਾਂ ਵਿੱਚੋਂ 4 ਮਰਦ ਸਨ ਤੇ 2 ਇਸਤਰੀਆਂ ਸਨ। ਉਂਝ ਮੈਂ ਤੁਹਾਨੂੰ ਸੱਚੀ ਦੱਸਾਂ, ਮੈਂ ਕਿੰਨੇ ਦਿਨਾਂ ਦਾ ਸ਼ਲੋਕ ਰੋਕ ਕੇ ਬੈਠਾ ਸਾਂ। ਜਿੰਨਾ ਕੁਝ ਮੈਨੂੰ ਪੜ੍ਹਨ ਨੂੰ ਮਿਲਿਆ, ਗੁਰਮੁਖੀ ਦੇ ਜਿੰਨੇ ਕੁ ਟੀਕੇ ਮਿਲੇ ਜੀ, ਮੈਂ ਈਵਨ ਕਿ ਪ੍ਰੋਫੈਸਰ ਸਾਹਿਬ ਸਿੰਘ ਨੇ ਕਿਹਾ ਜਾਂਦਾ ਨੀ ਜੀ ਵਿਆਕਰਨ ਸਰ, ਉਹਨਾਂ ਵੀ ਅਰਥ ਆਪਣੇ ਢੰਗ ਨਾਲ ਹੀ ਕੀਤੇ, ਉਹਨਾਂ ਪਿਛਲੇ ਸ਼ਲੋਕਾਂ ਨਾਲ ਜੋੜ ਕੇ ਕੀਤੇ, ਜਾਤ ਬਿਮਾਨ ਨਿੰਦਿਆ ਚੁਗਲੀ ਖੋਟੀ ਸੰਗਤ, ਸੱਚ ਇਵੇਂ ਗਿਆਨੀ ਹਰਬੰਸ ਸਿੰਘ ਦਾ ਟੀਕਾ ਹੈ, ਅਰਥ ਉਹਨਾਂ ਸਾਰੇ ਦੇ ਦਿੱਤੇ ਕਿ ਸ਼ਬਦ ਅਰਥ ਵਾਲੇ ਕੀਤੇ, ਸੰਪਰਦਾਇ ਅਰਥ ਕੀ ਨੇ, ਫਰੀਦਕੋਤੀਏ ਟੀਕੇ ਅਰਥ ਕੀ ਨੇ, ਭਾਈ ਵੀਰ ਸਿੰਘ ਜੀ ਦੇ ਅਰਥ ਕੀ ਨੇ, ਭਾਈ ਜੋਧ ਸਿੰਘ ਅਰਥ ਕੀ ਕਰਦੇ, ਪੁਰਾਣਾ ਗ੍ਰੰਥ ਮਿਲਿਆ ਪੰਡਿਤ ਤਾਰਾ ਸਿੰਘ ਨਰੋਤਮ ਉਹਨਾਂ ਦਾ, ਪਰ ਸਾਰੇ ਅਰਥ ਦੇ ਕੇ ਨਾ ਗਿਆਨੀ ਹਰਬੰਸ ਸਿੰਘ ਇੱਕ ਇਮਾਨਦਾਰੀ ਵਰਤੀ, ਕਹਿੰਦੇ ਆ ਸੱਚ ਇਵੇਂ ਅਰਥ ਮੈਂ ਤੁਹਾਨੂੰ ਜਿੰਨੇ ਹੋਏ ਸਨ ਸਭ ਦੇ ਲਿਖ ਚੱਲਿਆ, ਪਰ ਇਹਨਾਂ ਅਰਥਾਂ ਨੂੰ ਕਬੀਰ ਸਾਹਿਬ ਜਾਣੇ ਜਿਹਨੇ ਉਚਾਰਨ ਕੀਤਾ। ਹੁਣ ਜਿਹੜੇ ਸੰਪਰਦਾਇ ਅਰਥ ਨੇ, ਜਾਂ ਇਉਂ ਕਹਿ ਲਓ ਈਵਨ ਕਿ ਜਿਹੜਾ ਸ਼ਬਦਾਰਥ ਟੀਕਾ ਹੈ ਸ਼੍ਰੋਮਣੀ ਕਮੇਟੀ ਦਾ, ਮੈਂ ਫਿਰ ਵੀ ਬੇਨਤੀ ਕਰਾਂਗਾ, ਤੁਸੀਂ ਕਿਸੇ ਜਥੇਬੰਦੀ ਨਾਲ ਜੁੜੇ ਹੋ ਜਾਂ ਕਿਸੇ ਸੰਪਰਦਾ ਨਾਲ ਜੁੜੇ ਹੋ, ਕਿਸੇ ਸੁਸਾਇਟੀ ਨਾਲ ਜੁੜੇ ਹੋ, ਪਰ ਅਰਥ ਵੇਖਦਿਆਂ ਕਦੀ ਵਿਤਕਰਾ ਨਹੀਂ ਕਰਨਾ ਚਾਹੀਦਾ ਵੀ ਇਹ ਅਰਥ ਠੀਕ। ਆਪ ਜੀ ਨੂੰ ਇੱਕ ਵਾਰ ਅਰਜ਼ ਕੀਤੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਅਰਥ ਕੀਤੇ ਸਨ ਆਪ ਜੀ ਕਸ਼ਮੀਰ, ਭਾਈ ਕਰਮਚੰਦ ਜੀ ਨੇ ਕਿਹਾ ਕਸ਼ਮੀਰ ਮਹਾਰਾਜ ਜੀ ਜਪਜੀ ਸਾਹਿਬ ਦੇ ਅਰਥ ਹਜ਼ੂਰ ਨੇ ਕਰ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਨੇ। ਜਿਸ ਦਿਨ ਅਰਥਾਂ ਦਾ ਭੋਗ ਪਾਇਆ ਤੇ ਉਹਨੇ ਭਾਈ ਕਰਮਚੰਦ ਜੀ ਨੇ ਪੱਲਾ ਜੋ ਗਲ ਚ ਪਾ ਕੇ ਕਿਹਾ ਸਤਿਗੁਰੂ ਜੀ ਆਪ ਜੀ ਦਾ ਸ਼ੁਕਰਾਨਾ, ਆਪ ਜੀ ਨੇ ਅਰਥ ਕੀਤੇ। ਮਹਾਰਾਜ ਜੀ ਨੇ ਭੋਗ ਤੋਂ ਬਾਅਦ ਜਦੋਂ ਸਮਾਪਤੀ ਕਰਨ ਲੱਗੇ, ਕਹਿਣ ਲੱਗੇ ਸੰਗਤ ਜੀ ਸ਼ੁਕਰਾਨਾ ਗੁਰੂ ਨਾਨਕ ਦੇਵ ਜੀ ਦਾ, ਜਿੰਨੀ ਸਮਝ ਪਈ ਅਰਥ ਕਰ ਦਿੱਤੇ, ਬਾਕੀ ਅਰਥ ਗੁਰੂ ਨਾਨਕ ਸਾਹਿਬ ਜਾਣ। ਬੌਰ ਸ਼੍ਰੀ ਮੁਖ ਬਚਨ ਪਖਾਨੋ ਅਰਥ ਜਾਹੇ ਗੁਰੂ ਨਾਨਕ ਜਾਣੋ। ਹੁਣ ਇਹ ਜਿਹੜੇ ਸ਼ਬਦਾਰਥ ਅਰਥ ਨੇ, ਹਾਲਾਂਕਿ ਪ੍ਰਿੰਸੀਪਲ ਤੇਜਾ ਸਿੰਘ ਹੁਣੀ ਸ਼ਬਦਾਰਥ ਟੀਕਾ 1939 ਵਿੱਚ ਪਹਿਲਾ ਟੀਕਾ ਉਹਨਾਂ ਕੀਤਾ, ਫਰੀਦਕੋਟੀਆਂ ਦਾ ਟੀਕਾ ਹੋਇਆ। ਹਾਲਾਂਕਿ ਮੈਂ ਸੋਚਣਾ ਫਰੀਦਕੋਟੀਆਂ ਦਾ ਜਿਹੜਾ ਟੀਕਾ ਹੈ ਨਾ ਜੀ, ਉਹ ਬ੍ਰਜ ਭਾਸ਼ਾ ਵਿੱਚ ਦੋਨੋਂ ਟੀਕੇ ਸਾਹਮਣੇ ਰੱਖੋ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਕਹਿੰਦਾ ਗ੍ਰੈਮਰ ਅਨੁਸਾਰ 80% ਤਕਰੀਬਨ ਅਰਥ ਫਰੀਦਕੋਟੀਆਂ ਦੇ ਟੀਕੇ ਵਿੱਚੋਂ ਨੇ, ਪਰ ਉਹਨਾਂ ਦੀ ਜਿਹੜੀ ਭਾਸ਼ਾ ਸੀ ਜੀ ਉਹ ਜਿਹੜੀ ਸਮਝ ਨਹੀਂ ਪਈ, ਬ੍ਰਜ ਭਾਸ਼ਾ ਜ਼ਿਆਦਾ ਜੀ ਅਰਥ ਜਿਹੜੇ ਨੇ। ਹੁਣ ਜਿਹੜੇ ਸ਼ਬਦਾਰਥ ਵਾਲੇ ਅਰਥ ਕੀਤੇ ਨੇ, ਉਹਨਾਂ ਨੇ ਇੱਕ ਘਟਨਾ ਨਾਲ ਜੋੜ ਕੇ ਅਰਥ ਕੀਤੇ, ਜੇ ਘਟਨਾ ਹੈ ਤੇ ਇਹਦੇ ਅੰਤਰੀਵ ਅਰਥ ਵੀ ਕੋਈ ਨੇ। ਕਹਿੰਦੇ ਏਕ ਮਰਨ ਤੇ ਇੱਕ ਸ਼ਿਕਾਰੀ ਹੈ, ਉਹਨੇ ਤੀਰ ਕੱਢਿਆ ਤੇ ਖਰਨੀ ਦੌੜੀ ਜਾਂਦੀ ਸੀ, ਉਹਨੂੰ ਤੀਰ ਮਾਰਿਆ, ਉਹ ਖਰਨੀ ਮਰ ਗਈ। ਉਹ ਕਹਿੰਦੇ ਜਦੋਂ ਖਰਨੀ ਮਰੀ, ਉਹ ਸੀ ਗਰਭਵਤੀ, ਉਹਦੇ 2 ਬੱਚੇ ਤੜਫ ਕੇ ਮਰ ਗਏ। ਇਹ ਕਹਾਣੀ ਇਹ ਜੀ ਸਾਖੀ ਇਹ, ਮੈਂ ਪਰ ਇਹਨੂੰ ਖੰਡਨ ਨਹੀਂ ਕਰਾਂਗਾ। ਕਬੀਰ ਸਾਹਿਬ ਜਾਣ ਲਿਆ ਅੰਤਰੀ ਭਾਵ ਕੀ, ਖਰਨੀ ਮਰੀ, ਇੱਕ ਮਰੀ, ਉਹਦੇ 2 ਬੱਚੇ ਸਨ, ਤੜਫ ਕੇ ਉਹ ਮਰ ਗਏ। ਜਦੋਂ ਉਹ ਬੱਚੇ ਮਰ ਗਏ, 3 ਹੋ ਗਏ, ਤੇ ਉਹ ਖਰਨੀ ਦਾ ਜਿਹੜਾ ਸੰਗੀ ਸੀ ਖਰਨ, ਉਹ ਆਇਆ, ਸ਼ਿਕਾਰੀ ਨੇ ਉਹਨੂੰ ਵੀ ਮਾਰ ਦਿੱਤਾ। ਕਿੰਨੇ ਹੋ ਗਏ? 4 ਹੋ ਗਏ। ਉਹ ਮਰ ਗਿਆ ਤੇ ਸ਼ਿਕਾਰੀ ਜਿੱਥੇ ਖਲੋਤਾ ਸੀ ਥੱਲੇ ਸੱਪ ਸੀ, ਸੱਪ ਨੇ ਡੰਗ ਮਾਰਿਆ, ਸ਼ਿਕਾਰੀ ਮਰ ਗਿਆ। ਕਿੰਨੇ ਹੋ ਗਏ? 5। ਸ਼ਿਕਾਰੀ ਦੀ ਘਰ ਵਾਲੇ ਆਈ, ਉਹਨੇ ਵੇਖਿਆ ਘਰ ਵਾਲਾ ਜ਼ਹਿਰ ਨਾਲ ਤੜਫਦਾ, ਉਹ ਵਿਆਕੁਲ ਹੋ ਕੇ ਮਰ ਗਈ। ਕਿੰਨੇ ਹੋ ਗਏ? 6। ਸਾਖੀਕਾਰ ਇਹ ਕਹਿੰਦੇ ਆ, ਫਿਰ ਸੁਣਿਓ, ਖਰਨੀ ਮਰੀ, ਖਰਨੀ ਦੇ ਮਰਨ ਨਾਲ ਉਹਦੇ 2 ਬੱਚੇ ਮਰੇ, ਉਹਦੇ ਬੱਚਿਆਂ ਦੇ ਮਰਨ ਨਾਲ ਇਉਂ ਕਹਿ ਉਹਦਾ ਹਰਨ ਮਰਿਆ, ਸ਼ਿਕਾਰੀ ਮਰਿਆ, ਸ਼ਿਕਾਰੀ ਦੀ ਘਰ ਵਾਲੇ ਮਿਲੀ, ਉਹਨਾਂ ਕਿਹਾ ਵੀ ਇਹ 4। ਪਰ ਪ੍ਰੋਫੈਸਰ ਜੋਧ ਸਿੰਘ ਹੁਣਾਂ ਅਰਥ ਕੀਤੇ, ਕਹਿੰਦੇ ਨੇ ਹੰਕਾਰ ਮਰਿਆ, ਹੰਕਾਰ ਮਰਨ ਨਾਲ ਅਗਿਆਨ ਮਰਿਆ। ਹਾਂਜੀ, 2 ਗਏ ਨਾ, 1 ਤੋਂ 2 ਗਏ, ਉਹਨਾਂ ਵੱਖਰੀ ਗਿਣਤੀ ਕੀਤੀ, ਇਕੱਠੇ 6 ਕੀਤੇ। ਹੰਕਾਰ ਮਰਿਆ, ਹੰਕਾਰ ਦੇ ਮਰਨ ਨਾਲ ਅਗਿਆਨ ਮਿਲਿਆ, ਅਗਿਆਨ ਦੇ ਮਰਨ ਦੇ ਨਾਲ ਰਾਗ ਤੇ ਦਵੈਸ਼ ਮਰਿਆ। ਪਹਿਲਾਂ 1 ਹੰਕਾਰ, ਫਿਰ ਅਗਿਆਨ ਤੇ ਰਾਗ, 2 ਗਏ, ਤੇ ਰਾਗ ਦਵੈਸ਼ ਉਹ ਅੱਗੇ ਆ ਕੇ 4 ਹੋ ਗਏ ਨਾ, ਤੇ ਇਹਦੇ ਨਾਲ ਤ੍ਰਿਸ਼ਨਾ ਤੇ ਆਸਾ ਮਰ ਗਈ। ਹੁਣ ਤ੍ਰਿਸ਼ਨਾ ਤੇ ਆਸਰਾ ਇਸਤਰੀਆਂ ਨੇ, ਅਗਿਆਨ ਹੰਕਾਰ ਤੇ ਰਾਗ ਤੇ ਦਵੈਸ਼ ਇਹ ਪੁਲਿੰਗ ਨੇ। ਉਹ ਕਹਿੰਦੇ ਅਸਲ 'ਚ ਹੰਕਾਰ ਮਰਿਆ, ਹੰਕਾਰ ਨਾਲ ਅਗਿਆਨ ਮਰਿਆ, ਅਗਿਆਨ ਦੇ ਮਰਨ ਦੇ ਨਾਲ ਰਾਗ ਤੇ ਦਵੈਖ ਮਰਿਆ, ਰਾਗ ਤੇ ਦਵੈਖ ਦੇ ਮਰਨ ਨਾਲ ਆਸਾ ਤੇ ਤ੍ਰਿਸ਼ਨਾ ਮਰੀਆਂ। ਇਹਦੇ ਵਿੱਚੋਂ ਦੋ ਇਸਤਰੀਆਂ ਨੇ ਤੇ ਚਾਰ ਪੁਰਖ ਨੇ। ਭਾਈ ਵੀਰ ਸਿੰਘ ਅਰਥ ਕਰਦੇ ਆ, ਉਹਨਾਂ ਸ਼ਬਦ ਹੀ ਵਰਤੇ ਨੇ ਕਿ ਹੰਕਾਰ ਮਰਿਆ, ਇਹਦੇ ਨਾਲ ਹੰਗਤਾ ਮਰਦੀ ਹੈ, ਰਾਗ ਦਵੈਸ਼ ਮਰਦਾ। ਹਾਂਜੀ, ਉਹ ਵੱਖਰੇ ਵੱਖਰੇ ਕਰਦੇ ਆ, ਇੱਕ ਹੰਕਾਰ ਮਰਿਆ, ਰਾਗ ਦਵੈਸ਼ ਮਰੀ, ਇਹਨਾਂ ਦੋ ਦੇ ਮਰਨ ਦੇ ਨਾਲ ਕਾਮ ਕ੍ਰੋਧ ਲੋਭ ਤੇ ਮੋਹ ਮਰਿਆ, ਛੇ ਮਰੇ ਨਾ। ਅੱਗੇ ਕਹਿੰਦੇ ਜਨਮ ਮਰਨ ਹਰਕ ਤੇ ਸੋਗ ਤੇ ਸ਼ੁਧਾ ਤੇ ਪਿਪਾਸਾ, ਇਹ ਦੋ ਇਸਤਰੀਆਂ ਹੋ ਗਈਆਂ। ਕਹਿਣ ਲੱਗੇ ਇਹਦੇ ਮਰਨ ਦੇ ਨਾਲ ਛੇ ਹੋਰ। ਫਿਰ ਸੁਣੋ ਇਹਨਾਂ ਅਰਥਾਂ ਨੂੰ, ਮੈਂ ਤੁਹਾਨੂੰ ਫਿਰ ਬੇਨਤੀ ਕਰਾਂਗਾ, ਮੈਂ ਅਰਥ ਜੋ ਕੀਤੇ ਮੈਂ ਤੁਹਾਨੂੰ ਸੁਣਾ ਚੱਲਿਆ, ਪਰ ਆਪਣੀ ਪਕੜ ਤੋਂ ਗੱਲ ਬਾਹਰ ਐਵੇਂ ਝੂਠ ਨਹੀਂ ਸਟੇਜ ਤੇ ਬੋਲਣਾ ਚਾਹੀਦਾ। ਕਬੀਰ ਸਾਹਿਬ ਜਾਣਨ ਇਹਦੇ ਅਰਥ ਕੀ ਆ, ਪਰ ਭਾਈ ਸਾਹਿਬ ਵੀਰ ਸਿੰਘ ਹੁਣ ਅਰਥ ਕੀਤੇ ਆ। ਉਹ ਕਹਿੰਦੇ ਨੇ ਜੀ ਹੰਕਾਰ ਮਰਿਆ ਇੱਕ, ਰਾਗ ਦਵੈਖ ਦੋ ਮਰ ਗਏ, ਇਹਦੇ ਮਰਨ ਦੇ ਨਾਲ ਕਾਮ ਕ੍ਰੋਧ ਲੋਭ ਤੇ ਮੋਹ ਚਾਰ ਹੋ ਗਏ ਨਾ। ਫਿਰ ਸੁਣੋ, ਇੱਕ ਹੰਕਾਰ ਮਰਿਆ, ਦੋ ਮਰੇ ਰਾਗ ਤੇ ਦਵੈਸ਼, ਕਾਮ ਕ੍ਰੋਧ ਲੋਭ ਤੇ ਮੋਹ ਚਾਰ ਇਹ ਮਰ ਗਏ, ਉਸ ਤੋਂ ਬਾਅਦ ਛੇ ਰਹਿ ਗਏ, ਜਨਮ ਮਰਨ ਹਰਕ ਤੇ ਸੋਗ ਚਾਰ ਹੋ ਗਏ, ਤੇ ਸ਼ੁਧਾ ਤੇ ਪਿਪਾਸਾ ਇਹਨੂੰ ਉਹ ਕਹਿ ਲਓ ਆਸਾ ਤੇ ਤ੍ਰਿਸ਼ਨਾ, ਇਹ ਦੋ ਮਰੀਆਂ। ਕਹਿਣ ਲੱਗੇ ਇਹਦੇ ਵਿੱਚ ਚਾਰ ਮਰਦ ਮਰ ਗਏ ਤੇ ਦੋ ਇਸਤਰੀਆਂ ਮਰ ਗਈਆਂ, ਪਰ ਮੈਨੂੰ ਇੰਝ ਲੱਗਦਾ ਹੈ ਇੱਕ ਮਰੇ ਬਾਕੀ ਸਾਰੇ ਮਰਨਗੇ। ਇਹਦੇ ਚ ਮਨ ਮਰ ਜਾ ਬਾਕੀ ਮਰਨ, ਜਿੰਨੀ ਕੁ ਸਮਝ ਪਈ, ਇੱਕ ਮਰਨ ਤੇ ਦੋਏ ਮੂਵੇ, ਇੱਕ ਮਨ ਮਰ ਜਾ, ਮਨ ਮਰਾ ਧਾਤ ਮਰ ਜਾਏ, ਮਨ ਮਰੇਗਾ ਬਾਕੀ ਆਪੇ ਸਾਰੇ ਮਰ ਜਾਂਦੇ ਆ। ਸੱਚ ਇਵੇਂ ਮਨ ਮਰਿਆ, ਮਰਨ ਦੇ ਮਰਨ ਦੇ ਨਾਲ ਰਾਗ ਦਵੈਖ ਮਰਿਆ, ਰਾਗ ਦਵੈਖ ਦੇ ਨਾਲ ਜਿਹੜੇ ਸਾਡੇ ਅੱਗੇ ਬਾਕੀ ਵਿਕਾਰ ਸਨ ਉਹ ਮਰ ਗਏ, ਤੇ ਭਗਤ ਕਬੀਰ ਸਾਹਿਬ ਇਹਦੇ ਵਿੱਚ ਸੱਚ ਇਵੇ ਕਿ ਸਾਡੇ ਅੰਤਰੀ ਬਿਰਤੀਆਂ ਉਹ ਕਿਹੜੀਆਂ ਕਿਹੜੀਆਂ ਹੋਣਗੀਆਂ ਇਹ ਉਹ ਜਾਣਨ। ਪਰ ਟੀਕਾਕਾਰਾਂ ਨੇ ਕਿਹਾ ਜੀ ਹੰਗਤਾ ਮਰਦੀ ਹੈ, ਰਾਗ ਦਵੈਖ ਮਰਦਾ, ਜਨਮ ਮਰਨ ਮਰਦਾ, ਕਾਮ ਕ੍ਰੋਧ ਲੋ ਮੋਹ ਮਰਦੇ ਨੇ, ਆਸਾ ਤ੍ਰਿਸ਼ਨਾ ਮਰਦੀ ਹੈ। ਇਸ ਸਲੋਕ ਦਾ ਭਾਵ ਇਹੀ ਹੈ ਕਿ ਸੱਚੀ ਗੱਲ ਇਹ ਵੇ ਕਿ ਅੰਦਰ ਦੇ ਵਿਕਾਰਾਂ ਦੀ ਹੀ ਮੌਤ ਹੁੰਦੀ, ਇਸ ਵਿੱਚ ਉਹ ਬਿਰਤੀਆਂ ਵੱਖਰੀਆਂ ਨੇ, ਉਹਨਾਂ ਦੀ ਮੌਤ ਦੀ ਬਾਕੀ ਆਪਾਂ ਕੱਲ੍ਹ ਨੂੰ ਇਹ ਵਿਚਾਰਾਂਗੇ ਜੀ। ਸਭ ਦਾ ਧੰਨਵਾਦ ਜੀ।